ਸਤਨਾਮ ਸ਼੍ਰੀ ਵਾਹਿਗੁਰੂ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਅਵ ਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੈ ਵਿਖ ਖਾਹੀ ਹਮ ਅਵ ਗੁਣ ਭਰੇ ਏਕ ਗੁਣ ਨਾਹੀ ਹਉ ਅਪਰਾਧੀ ਗੁਣ ਹੈ ਗਾਰ ਹਉ ਬੇਮੁਖ ਮੰਦਾ ਚੋਰ ਯਾਰ ਜਵਾਰ ਹਉ ਚੋਰ ਯਾਰ ਜਵਾਰ ਹਾਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀਆਂ ਸਤਿਗੁਰ ਬਖਸ਼ੰਦਾ ਹਮ ਅਵ ਗੁਣ ਪਰੇ ਏਕ ਗੁਣ ਨਾਹੀ ਜੇ ਮੈਂ ਔਗਣ ਹਾਰ ਨਾ ਹੁੰਦਾ ਤਾਂ ਤੂੰ ਬਖਸ਼ਣ ਹਾਰ ਨਾ ਹੁੰਦਾ ਕਿੱਥੇ ਜਾਂਦੇ ਸਵਾਲੀ ਦਾਤਾ ਜੇ ਤੇਰਾ ਦਰਬਾਰ ਨਾ ਹੁੰਦਾ ਹਮ ਅਵਗੁਣ ਭਰੇ ਏਕ ਗੁਣ ਨਾਹੀ ਤੋਸੋ ਨਾ ਨਾਥ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨ ਪਤਤ ਪਾਵਨ ਨ ਤੋਸਰ ਮੋਸੋ ਨ ਪਤਤ ਪਾਵਨ ਨ ਤੋਸਰ ਮੋਸੋ ਵਿਕਾਰੀ ਨ ਤੋਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਸੁਤ ਅਪਰਾਧ ਕਰਤ ਹੈ ਜਿਤੇ ਜਨਨੀ ਚੀਤ ਨ ਰੱਖ ਸਤੇ ਤੇਰਾ ਮਈਆ ਹਾਂ ਵਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਹਮ ਅਵਗੁਣ ਭਰੇ ਏਕ ਗੁਣ ਨਾਹੀ अमृत शाड बिखे बिख खाही माया मोह परम पै भूले। सुत दारा स्यों प्रीत लगाई एक उत्तम पंथ सुनियो गुर संगत पह मलंत जम त्रास मटाई किरदास पाठ कीरत की गुर रामदास राखो सरनाई सानू बख्श गुनाइया नू जी तेनू बख्शन हारा कहंदे बख्श गुनाइया नू गुरु जी तेनू बख्शन हारा कहंदे गुजरी मेरे पल्ले ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਪਾਵ ਉਹ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤੱਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰਾਂ ਨੂੰ ਬੇਨਤੀ ਹੈ ਭਾਵੇਂ ਉਹ ਭੈਣਾਂ ਨੇ ਭਾਵੇਂ ਵੀਰ ਭਰਾ ਨੇ ਇਸ਼ਾਰੇ ਨਾਲ ਹੀ ਬਿਠਾਓ ਇਸ਼ਾਰੇ ਨਾਲ ਹੀ ਚੁੱਪ ਕਰਾਓ ਇਸ਼ਾਰੇ ਨਾਲ ਹੀ ਮੱਥਾ ਟਿਕਾਓ ਆਵਾਜ਼ ਨਾ ਆਵੇ ਦਸ ਕੁ ਮਿੰਟ ਹੋਰ ਸੰਗਤ ਨੂੰ ਮੱਥਾ ਟੇਕ ਲੈਣ ਦਿਓ ਬਾਅਦ ਵਿੱਚ ਰਸਤਾ ਬੰਦ ਕਰ ਦੇਣਾ ਜਿਹੜੀ ਸੰਗਤ ਰਹਿ ਜਾਏਗੀ ਉਹਨਾਂ ਨੂੰ ਆਨੰਦ ਸਾਹਿਬ ਵੇਲੇ ਬਾਅਦ 'ਚ ਮੱਥਾ ਟਿਕਾ ਦਿੱਤਾ ਜਾਏਗਾ ਕਿਉਂਕਿ ਇਕਾਗਰਤਾ ਬਣੇ ਸਾਡਾ ਸੁਭਾਅ ਹੈ ਜਦੋਂ ਕੋਈ ਆਉਂਦਾ ਉਹਦੇ ਵੱਲ ਵੇਖਦੇ ਰਹੀਦਾ ਇਕਾਗਰਤਾ ਨਹੀਂ ਬਣਦੀ ਮਨ ਨਹੀਂ ਜੁੜਦਾ ਆਪਣਾ ਸਾਰਿਆਂ ਦਾ ਮਨ ਜੁੜ ਜਾਏ ਕੁਝ ਸਮੇਂ ਦੀ ਹਾਜ਼ਰੀ ਮਰਦ ਚਰਨਾਂ ਵਿੱਚ ਭਰੀਏ ਪਤਾ ਹੀ ਨਾ ਲੱਗੇ ਕੌਣ ਆਇਆ ਕਿੱਥੇ ਬੈਠੇ ਹਾਂ ਕਿੰਨਾ ਸਮਾਂ ਹੋਇਆ ਇਕਾਗਰਤਾ ਸਾਧ ਸੰਗਤ ਵਿੱਚ ਆ ਕੇ ਸੁਰਤ ਦਰਸ਼ਨ ਕਰੀ ਦੇਣ ਇੱਕ ਸ਼ਬਦ ਦਰਸ਼ਨ ਹੁੰਦੇ ਨੇ ਇੱਕ ਸੁਪਨ ਦਰਸ਼ਨ ਹੁੰਦੇ ਨੇ ਇੱਕ ਸੁਰਤ ਦਰਸ਼ਨ ਹੁੰਦੇ ਨੇ ਤੇ ਇੱਕ ਪ੍ਰਤੱਖ ਦਰਸ਼ਨ ਹੁੰਦੇ ਨੇ ਕਿਸੇ ਤੇ ਕਿਸੇ ਨਾਲ ਟੈਲੀਫੋਨ ਤੇ ਗੱਲ ਕਰਨੇ ਆ ਇਹ ਸ਼ਬਦ ਦਰਸ਼ਨ ਸੁਪਨੇ ਵਿੱਚ ਦਰਸ਼ਨ ਹੋ ਜਾਣੇ ਕਿਸੇ ਦੇ ਮੈਂ ਤੈਨੂੰ ਸੁਪਨੇ ਚ ਵੇਖਿਆ ਰਾਤ ਭਾਵੇਂ ਉਹ ਰਿਸ਼ਤੇਦਾਰ ਆ ਭਾਵੇਂ ਕੋਈ ਸਾਕ ਸੰਬੰਧੀ ਆ ਇਹ ਸੁਪਨ ਦਰਸ਼ਨ ਤੇ ਜਿਹਦਾ ਧਿਆਨ ਵਾਰ ਦੇ ਚਰਨਾਂ ਚ ਸਾਰਾ ਦਿਨ ਜੁੜਿਆ ਰਵੇ ਹੋ ਸਕਦਾ ਉਹਨੂੰ ਦਰਸ਼ਨ ਵੀ ਹੋ ਜਾਣਾ ਸਤਨਾਮ
ਵਾਹਿਗੁਰੂ
ਪਰ ਉਹਨਾਂ ਨੂੰ ਨਹੀਂ ਹੋਣਾ ਜਿਹਨਾਂ ਦਾ ਸਾਰਾ ਦਿਨ ਧਿਆਨ ਹੋਰ ਪਾਸੇ ਰਹਿੰਦਾ ਤੇ ਸੁਪਨੇ ਚ ਕਿਤੇ ਫਿਰ ਏਦਾਂ ਨਹੀਂ ਜਿਹੜੇ ਹਰ ਸਮੇਂ ਬਾਣੀ ਪੜ੍ਹਨ ਵਾਲੇ ਨੇ ਨਾ ਹਰ ਸਮੇਂ ਉਹ ਤੇ ਜਦੋਂ ਸੁੱਤੇ ਪਏ ਹੋਣਗੇ ਬਣਾਉਣਗੇ ਵੀ ਉਦੋਂ ਵੀ ਉਹਨਾਂ ਦਾ ਜਪਜੀ ਸਾਹਿਬ ਚੱਲਦਾ ਹੁੰਦਾ ਉਦੋਂ ਵੀ ਉਹ ਵਾਹਿਗੁਰੂ ਕਰਦੇ ਨੇ ਸੁੱਤੇ ਪਏ ਵੀ ਸੁਰਤ ਕਰਕੇ ਵੀ ਉੱਥੇ ਨਾਨਕ ਸਰ ਵਾਲੇ ਮਹਾਂਪੁਰਸ਼ ਨੇ ਇੱਕ ਸੰਤ ਬਾਬਾ ਜੰਗੀਰ ਸਿੰਘ ਜੀ ਬੜੂੰਦੀ ਰਹਿੰਦੇ ਆ ਅਹਿਮਦਗੜ੍ਹ ਮੰਡੀ ਦੀਵਾਨ ਚੱਲਦੇ ਸੀ ਤੇ ਸੇਵਾਦਾਰ ਉਹਨਾਂ ਦੇ ਲੈ ਗਏ ਮੈਨੂੰ ਉੱਥੇ ਸਾਢੇ ਕੁ ਬਾਰਾਂ ਇੱਕ ਵਜੇ ਦਾ ਸਮਾਂ ਸੀ ਉਹਨਾਂ ਮਹਾਂਪੁਰਖਾਂ ਨੂੰ ਸਰੀਰ ਤੇ ਕਸ਼ਟ ਆਇਆ ਥੋੜ੍ਹਾ ਜਿਹਾ ਇੱਕ ਪਾਸਾ ਖਲੋਤਾ ਜਿਹਨੂੰ ਆਪਾਂ ਦਰੰਗ ਕਹਿ ਦਿੰਦੇ ਹਾਂ ਤੇ ਸਤਸੰਗ ਜੀ ਉਹ ਡੇਢ ਕੁ ਵਜੇ ਦੋ ਕੁ ਵਜੇ ਇਸ਼ਨਾਨ ਕਰਦੇ ਨੇ ਰੋਜ਼ ਨੇਮ ਹੈ ਉਹਨਾਂ ਦਾ ਤੇ ਦਾਸ ਸਾਢੇ ਕੁ ਬਾਰਾਂ ਵਜੇ ਗਿਆ ਤੇ ਮੈਂ ਸੇਵਾਦਾਰ ਨੂੰ ਪੁੱਛਿਆ ਬਾਬਾ ਜੀ ਕਿੱਥੇ ਨੇ ਕਹਿੰਦੇ ਜੀ ਆਰਾਮ ਵਿੱਚ ਨੇ ਤੇ ਮੈਂ ਕਿਹਾ ਵੀ ਆਏ ਵੀ ਆ ਤੇ ਦਰਸ਼ਨ ਹੋ ਜਾਂਦੇ ਚਲੋ ਉਹ ਕਹਿੰਦੇ ਕੋਈ ਨੀ ਤੁਸੀਂ ਏਦਾਂ ਹੀ ਜਾਂਦੇ ਜਾਂਦੇ ਤੇ ਜਦੋਂ ਮੈਂ ਉੱਥੇ ਗਿਆ ਜਿੱਥੇ ਮਹਾਂਪੁਰਖ ਆਰਾਮ ਕਰਦੇ ਸੀ ਨਾ ਮੰਜੇ ਤੇ ਪਏ ਆ ਤੇ ਵੇਖਣ ਨੂੰ ਲੱਗਦਾ ਸੁੱਤੇ ਪਏ ਆ ਤੇ ਸੱਜਾ ਹੱਥ ਉਹਨਾਂ ਦਾ ਨਾ ਜੀ ਥੱਲੇ ਲਮਕਾਇਆ ਹੋਇਆ ਸੀ ਮੰਜੇ ਤੋਂ ਹੱਥ ਥੱਲੇ ਲਮਕਾ ਰੱਖਿਆ ਤੇ ਉਹਦੇ ਵਿੱਚ ਫੜੀ ਹੈ ਮਾਲਾ ਉਹ ਉਵੇਂ ਚੱਲ ਰਹੀ ਆ
ਖੁਸਤਨਹਾਰ
ਮਾਲਾ ਉਵੇਂ ਚ ਫੇਰੀ ਜਾਂਦੇ ਧਿਆਨ ਦੇਣਾ ਇਹ ਮੇਰੇ ਅੱਖੀਂ ਵੇਖੀ ਗੱਲ ਹੈ ਵੀ ਉਹ ਮਾਲਾ ਚੱਲੇ ਕਹਿੰਦੇ ਮਹਾਂਪੁਰਖ ਸੁੱਤੇ ਪਏ ਸਰੀਰ ਸੁੱਤਾ ਪਿਆ ਸੁਰਤ ਕਰਕੇ ਉਹ ਵਾਹਿਗੁਰੂ ਕਰ ਰਹੇ ਉਹ ਕੱਲਾ ਹੀ ਹੱਥ ਬਸ ਉਂਗਲ ਹਿੱਲੀ ਜਾਵੇ ਮਣਕਾ ਅੱਗੇ ਲੰਘੀ ਜਾਵੇ ਸੁੱਤੇ ਪਏ ਵੀ ਉਹ ਤੇ ਬਹਿੰਦਿਆਂ ਉੱਠਦਿਆਂ ਜਾਗਦਿਆਂ ਸੌਂਦਿਆਂ ਹਰ ਸਮੇਂ ਚੌਂਕੜਾ ਮਾਰ ਕੇ ਹੀ ਉਹ ਸਿਮਰਨ ਨਹੀਂ ਕਰਦੇ ਕਮਾਈ ਵਾਲੇ ਤੇ ਹਰ ਸਮੇਂ ਉਹ ਤੇ ਸੁੱਤੇ ਪਏ ਵੀ ਸਿਮਰਨ ਹੀ ਚੱਲਦਾ ਉਹਨਾਂ ਦਾ ਪਰ ਇਸ ਅਵਸਥਾ ਤੱਕ ਪਹੁੰਚਣ ਵਾਸਤੇ ਗੁਰਮੁਖੋ ਬੜੀ ਕਮਾਈ ਦੀ ਲੋੜ ਜਿਹੜੀ ਇਹ ਸਵਾਸ ਤੱਕ ਜਿਹੜੀ ਅਵਸਥਾ ਹਰ ਸਮੇਂ ਕਿਰਪਾ ਹੋ ਜਾ ਨਾ ਇੱਥੋਂ ਤੱਕ ਪਹੁੰਚਣ ਵਾਸਤੇ ਬਹੁਤ ਮਿਹਨਤ ਦੀ ਜ਼ਰੂਰਤ ਹੈ ਗੱਲਾਂ ਨਾਲ ਨਹੀਂ ਬੜੀ ਮਿਹਨਤ ਦੀ ਲੋੜ ਹੈ ਇਹਦੇ ਵਿੱਚ ਪਰ ਜਿਹੜਾ ਲੱਗਿਆ ਰਹਿੰਦਾ ਹੌਲੀ 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 ਦੁਨਿਆਵੀ ਸੰਬੰਧ ਟੁੱਟਦੇ ਜਾਣਗੇ ਜਿਉਂ ਜਿਉਂ ਉੱਚਾ ਉੱਠਦਾ ਜਾਏਗਾ ਬੰਦਗੀ ਕਰਦਾ ਜਾਏਗਾ ਕਰਦਾ 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 ਫਿਰ ਹੌਲੀ ਹੌਲੀ ਜਿਵੇਂ ਹੇਮਕੁੰਡ ਸਾਹਿਬ ਚੜ੍ਹਦੇ ਜਾਈਦਾ ਸਮਾਨ ਉਤਾਰਦੇ ਜਾਈਦਾ ਅੱਧਾ ਕੁ ਗੋਬਿੰਦ ਘਾਟ ਛੱਡ ਜਾਂਦੇ ਹਾਂ ਉਦੋਂ ਗਾਂ ਗੋਬਿੰਦ ਧਾਮ ਛੱਡ ਜਾਈਦਾ ਥੋੜ੍ਹਾ ਜਿਹਾ ਲੈ ਕੇ ਜਾਈਦਾ ਤਾਂ ਵੀ ਇੰਨਾ ਚੁੱਕ ਕੇ ਚੜਿਆ ਹੀ ਨਹੀਂ ਜਾਣਾ ਤੇ ਜਦੋਂ ਹੇਮਕੁੰਡ ਸਾਹਿਬ ਦੇ ਬਿਲਕੁਲ ਨੇੜੇ ਚਲੇ ਜਾਈਏ ਪੌੜੀਆਂ ਜਿੱਥੋਂ ਸ਼ੁਰੂ ਹੋ ਜਾਂਦੀਆਂ ਇੱਕ ਕਿਲੋਮੀਟਰ ਰਹਿ ਜਾਂਦਾ ਉੱਥੋਂ ਉੱਥੇ ਜਾ ਕੇ ਤੇ ਹਾਲਤ ਇੱਦਾਂ ਦੀ ਬਣ ਜਾਂਦੀ ਹੈ ਵੀ ਹੁਣ ਤੇ ਮੈਨੂੰ ਵੀ ਕੋਈ ਹੋਰ ਹੀ ਲੈ ਜੇ ਚੁੱਕ ਗਿਆ ਸਤਨਾਮ ਉੱਥੇ ਹਾਲ ਇਹ ਹੋ ਜਾਂਦਾ ਇਸੇ ਤਰ੍ਹਾਂ ਹੀ ਆ ਵੀ ਰੂਹਾਨੀਅਤ ਦੀਆਂ ਮੰਜ਼ਲਾਂ ਜਿਉਂ ਜਿਉਂ ਪੌੜੀਆਂ ਤਾਂ ਨੂੰ ਚੜ੍ਹਦੇ ਜਾਓਗੇ ਬੰਧਨ ਜਿਹੜੇ ਨੇ ਟੁੱਟਦੇ ਜਾਣਗੇ ਜਿਹੜਾ ਬੰਦਾ ਧਿਆਨ ਦੇਣਾ ਸਤਸੰਗ ਜੀ ਜਿਹੜਾ ਬੰਦਾ ਇੱਕ ਮਿੰਟ ਘਰ ਨੂੰ ਨਹੀਂ ਛੱਡਦਾ ਇੱਕ ਦਿਨ ਫਿਰ ਚਾਬੀਆਂ ਮੁੰਡਿਆਂ ਨੂੰ ਫੜਾ ਦਿੰਦਾ ਸੰਭੋ ਤੁਹਾਡਾ ਹੀ ਹੈ ਬਸ ਜਿਹੜਾ ਬੜਾ ਮੇਰ ਮਾਰਦਾ ਸਾਰਾ ਕੁਝ ਮੇਰਾ ਕਦੇ ਕਿਸੇ ਨੂੰ ਚਾਬੀ ਨਹੀਂ ਦਿੱਤੀ ਇੱਕ ਦਿਨ ਫਿਰ ਜਿਉਂ ਜਿਉਂ ਸਿਮਰਨ ਵੱਲ ਤੁਰ ਪੈਂਦਾ ਕਹਿੰਦਾ ਛੱਡੋ ਪਰ ਆਪੇ ਬੱਚੇ ਸਾਂਭਣਗੇ ਹੁਣ ਖਾਣ ਕਮਾਉਣ ਆਪੇ ਹੀ ਚੱਲੀ ਜਾਣਾ ਸਭ ਕੁਝ ਤੁਹਾਡਾ ਬੱਚੇ ਉਹ ਸਾਂਭੋ ਦੇ ਦਿੱਤਾ ਸਾਰਾ ਕੁਛ ਹੀ ਕਿਉਂਕਿ ਪਕੜ ਨਹੀਂ ਰਹੀ ਹੁਣ ਸਮਾਨ ਹੌਲੀ ਹੌਲੀ ਲਾਈ ਜਾਂਦਾ ਕਿਉਂਕਿ ਹੇਮਕੁੰਡ ਦੇ ਨੇੜੇ ਜਾਈ ਜਾਂਦਾ ਸਤਨਾਮ
ਵਾਹਿਗੁਰੂ
ਕਿਉਂਕਿ ਉਧਰ ਨੇੜੇ ਹੋ ਰਿਹਾ ਗੁਰੂ ਨਾਨਕ ਦੇ ਬਾਜਾਂ ਵਾਲੇ ਦੇ ਨੇੜੇ ਨੇੜੇ ਜਾ ਰਿਹਾ ਤੇ ਹੁਣ ਬੋਝ ਹਲਕਾ ਕਰੇ ਗਏ ਮਨ ਤੋਂ ਹੌਲੀ ਹੌਲੀ ਲਾਈ ਜਾ ਰਿਹਾ ਸਾਰਾ ਕੁਛ ਫਿਰ ਸਮਾਨ ਦੇ ਦਿੱਤਾ ਹੌਲੀ ਹੌਲੀ ਧਿਆਨ ਦਿਓ ਆ ਨਿੱਕੇ ਨਿੱਕੇ ਬੱਚੇ ਕਈਆਂ ਦੇ ਸਟੇਜ ਤੇ ਆ ਰਹੇ ਨੇ ਤੇ ਅੱਗੇ ਵੀ ਇੱਕ ਬੱਚਾ ਆਇਆ ਸੀ ਕਹਿੰਦੇ ਗੁੰਮ ਹੋ ਗਿਆ ਦੂਜਾ ਫੇਰ ਆਇਆ ਜਾਂ ਤੇ ਲੈ ਜਾਓ ਨਹੀਂ ਤੇ ਇਹਨਾਂ ਨੂੰ ਅਸੀਂ ਆਪਣੇ ਚੇਲੇ ਬਣਾ ਲੈਣਾ ਧਿਆਨ ਦਿਓ ਪਿਆਰਿਓ ਬੱਚਾ ਗਵਾਚਿਆ ਨਹੀਂ ਬੱਚਾ ਸਾਡੇ ਕੋਲ ਆ ਮਾਤਾ ਗਵਾਚੀ ਇਹਨਾਂ ਦੀ ਬੱਚਾ ਤੇ ਹੈ ਪਿਤਾ ਗਵਾਚ ਗਿਆ ਨਿੱਕੇ ਨਿੱਕੇ ਆ ਇਹਨਾਂ ਦਾ ਧਿਆਨ ਰੱਖੋ ਭਾਈ ਜਿਨ੍ਹਾਂ ਦੇ ਬੱਚੇ ਨਹੀਂ ਉਹ ਧਿਆਨ ਵੇਖੋ ਵੀ ਕਿਹਨਾਂ ਦਾ ਬੱਚਾ ਕਿਹਦੇ ਕੋਲ ਹੈ ਨਹੀਂ ਉਹ ਸਾਂਭੋ ਆ ਪੂਰੀ ਇਕਾਗਰਤਾ ਬਣੇ ਧਿਆਨ ਦਿਓ ਸਤਸੰਗਤ ਜਿੱਥੇ ਆਪਣੇ ਬੱਚਿਆਂ ਦੀ ਸੰਭਾਲ ਕਰਨੀ ਹੈ ਉੱਥੇ ਜਿਨ੍ਹਾਂ ਨੇ ਗਹਿਣੇ ਵਗੈਰਾ ਪਾਏ ਨੇ ਉਹ ਵੀ ਆਪੋ ਆਪਣੇ ਸਾਂਭ ਕੇ ਰੱਖਣੇ ਨੇ ਇਹ ਵੀ ਧਿਆਨ ਰੱਖਣਾ ਕਿਉਂਕਿ ਸੰਗਤ ਵਿੱਚ ਹਰ ਤਰ੍ਹਾਂ ਦੇ ਲੋਕ ਆਉਂਦੇ ਆ ਨਾਮ ਦਾ ਖਜ਼ਾਨਾ ਲੁੱਟਣ ਵਾਲੇ ਵੀ ਹੈਗੇ ਆ ਤੇ ਦੁਨਿਆਵੀ ਪਦਾਰਥ ਲੁੱਟਣ ਵਾਲੇ ਵੀ ਹੈਗੇ ਕਿਨਹੀ ਬਣਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋਹ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਸੋ ਨਾਮ ਦਾ ਵਣਜ ਕਰਨ ਆਏ ਆ ਤੇ ਇਕਾਗਰਤਾ ਬਣੇ ਧਿਆਨ ਦੇਣਾ ਜਿਹੜਾ ਬੰਦਾ ਕਦੇ ਛੱਡ ਕੇ ਨਹੀਂ ਸੀ ਗਿਆ ਘਰ ਇੱਕ ਦਿਨ ਚਾਬੀਆਂ ਬੱਚਿਆਂ ਨੂੰ ਫੜਾ ਦਿੰਦਾ ਜਿਹੜਾ ਜਦੋਂ ਵਿਹਲਾ ਹੁੰਦਾ ਸੀ ਕਹਿੰਦਾ ਸੀ ਕਿੱਥੇ ਜਾਣਾ ਬਈ ਬਾਹਰ ਜਾਣ ਦਾ ਕੀ ਫਾਇਦਾ ਫਿਰ ਜਦੋਂ ਪਤਾ ਲੱਗੇ ਵੀ ਸਮਾਂ ਮਿਲਿਆ ਛੁੱਟੀ ਆ ਵਿਹਲ ਉਹ ਕਹਿੰਦਾ ਚਲੋ ਪੰਜ ਦਸ ਦਿਨ ਗੁਰੂ ਘਰ ਦੀ ਸੇਵਾ ਕਰਾਈਏ ਕਿਉਂਕਿ ਪਕੜ ਘਟਦੀ ਜਾ ਰਹੀ ਹੈ ਬੋਝ ਲਾਉਂਦਾ ਜਾਂਦਾ ਲਾਉਂਦਾ ਜਾਂਦਾ ਲਾਉਂਦਾ ਜਾਂਦਾ ਹੌਲੀ ਹੌਲੀ ਰਿਸ਼ਤੇਦਾਰੀਆਂ ਛੱਡੀਆਂ ਐਵੇਂ ਚਾਰ ਚਾਰ ਦਿਨ ਜਾ ਕੇ ਬੈਠੇ ਰਹਿਣਾ ਛੱਡ ਦਿੱਤਾ ਹੌਲੀ ਹੌਲੀ ਬੋਝ ਹਲਕਾ ਕਰਦਾ ਜਾਂਦਾ ਜਦੋਂ ਨੇੜੇ ਪਹੁੰਚ ਜਾਈਦਾ ਨਾ ਨੇੜੇ ਪੰਜਵੀਂ ਭੂਮਿਕਾ ਵਿੱਚ ਵਿਚਰਦੇ ਨੇ ਜਦੋਂ ਕਮਾਈ ਵਾਲਿਆਂ ਨੂੰ ਪਤਾ ਪੰਜਵੀਂ ਅਵਸਥਾ ਜਦੋਂ ਉੱਥੋਂ ਤੱਕ ਚਲੇ ਜਾਂਦੇ ਨੇ ਫਿਰ ਤੇ ਇੱਦਾਂ ਲੱਗਦਾ ਵੀ ਹੁਣ ਤੇ ਸਾਡਾ ਸਰੀਰ ਵੀ ਬੋਝ ਜਿਹਾ ਹੀ ਲੱਗਦਾ ਆਖੋ ਸਤਨਾ ਫਿਰ ਉਹ ਕਹਿਣ ਲੱਗ ਪੈਂਦੇ ਨੇ ਮੋਹਿ ਮਰਨੇ ਕਾ ਚਾਓ ਹੈ ਸਾਨੂੰ ਚਾਅ ਦੁਨੀਆਂ ਚੋਂ ਜਾਣ ਦਾ ਸਰੀਰ ਵੀ ਬੋਝ ਲੱਗਦਾ ਹੈ ਸਭ ਕੁਝ ਲਾ ਤੇ ਹੌਲੀ ਹੌਲੀ ਪਕੜ ਖਤਮ ਹੋ ਗਈ ਇੱਕ ਦਿਨ ਫਿਰ ਆ ਸਰੀਰ ਦੀ ਪਕੜ ਵੀ ਹੈ ਨਾ ਜਿਹੜੀ ਇਹ ਵੀ ਖਤਮ ਹੋ ਜਾਏਗੀ ਪਰ ਇਸ ਅਵਸਥਾ ਤੱਕ ਪਹੁੰਚਣ ਵਾਸਤੇ ਬਹੁਤ ਮਿਹਨਤ ਦੀ ਲੋੜ ਆ ਬੜੀ ਕਮਾਈ ਦੀ ਲੋੜ ਆ ਸਭ ਤੋਂ ਪਹਿਲਾਂ ਗੁਰੂ ਘਰ ਵਿੱਚ ਦਾਖਲਾ ਉਹ ਆ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਇਹ ਦਾਖਲਾ ਹੈ ਉਸ ਤੋਂ ਅੱਗੇ ਫਿਰ ਪੰਜ ਪਿਆਰਿਆਂ ਦੇ ਦੱਸੇ ਰਾਹ ਦੇ ਉੱਤੇ ਜੋ ਉਹਨਾਂ ਨੇ ਮਰਿਆਦਾ ਦੱਸੀ ਉਹਦੇ ਮੁਤਾਬਕ ਚੱਲਣਾ ਫਿਰ ਕਿਰਪਾ ਹੋਏਗੀ ਅੰਮ੍ਰਿਤ ਧਾਰੀ ਦਾ ਜੀਵਨ ਵੱਖਰਾ ਹੋਵੇ ਕੱਲ ਵੀ ਦਾਸ ਨੇ ਅਰਜ ਕੀਤੀ ਸੀ ਸਮਾਂ ਪਾਸ ਤੇ ਬਹੁਤ ਲੋਕ ਕਰਦੇ ਨੇ ਪਸ਼ੂ ਪੰਛੀ ਵੀ ਕਰਦੇ ਨੇ ਪਰ ਜੇ ਤੂੰ ਗੁਰਮੁਖ ਹੈ ਜੇ ਤੂੰ ਖਾਲਸਾ ਕਹਾਉਣਾ ਆਪਣੇ ਆਪ ਨੂੰ ਜੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਕਹਾਉਣਾ ਤੇ ਸਮੇਂ ਨੂੰ ਪਾਸ ਨਾ ਕਰ ਸਮੇਂ ਨੂੰ ਸਫਲ ਕਰ ਸਮੇਂ ਨੂੰ ਸਫਲ ਬਣਾਉਣ ਦੀ ਲੋੜ ਹੈ ਟਾਈਮ ਪਾਸ ਤੇ ਸਾਰੇ ਹੀ ਕਰ ਰਹੇ ਤੇ ਅੰਮ੍ਰਿਤ ਧਾਰੀ ਬਹੁਤ ਲੋਕਾਂ ਦਾ ਖਿਆਲ ਆ ਮੈਨੂੰ ਵੀ ਕਈ ਮਿਲਦੇ ਆ ਬਾਬਾ ਜੀ ਨਾਮ ਅੰਮ੍ਰਿਤ ਦੱਸਿਆ ਨਾਮ ਅੰਮ੍ਰਿਤ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਲਓ ਨਾਲ ਪੜੋ ਵੀ ਉਹਨੇ ਚਿਰ ਇਕਾਗਰਤਾ ਬਣ ਜਾਏਗੀ ਜਿਹੜੇ ਕਹਿੰਦੇ ਨੇ ਅੰਮ੍ਰਿਤ ਦੀ ਕੀ ਲੋੜ ਆ ਨਾਮ ਹੀ ਅੰਮ੍ਰਿਤ ਉਹਦੇ ਬਾਰੇ ਦੋ ਕੁ ਮਿੰਟ ਆਪਾਂ ਬੇਨਤੀ ਕਰਨੀ ਲਓ ਹੁਣ ਸਾਰੇ ਗੱਜ ਕੇ ਬੋਲਿਓ ਤਿੰਨੇ ਹਿੱਸਿਆਂ ਚ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਪੜ੍ਹਨਾ ਹੈ ਤੇ ਪਹਿਰੇਦਾਰਾਂ ਨੂੰ ਅਰਜ ਕਰਾਂਗਾ ਕਿ ਰਸਤਾ ਜਿਹੜਾ ਹੈ ਇਹਨੂੰ ਅੱਧ ਵਿੱਚੋਂ ਬੰਦ ਕਰ ਦੇਣਾ ਬਾਅਦ ਵਿੱਚ ਸਾਰੀ ਸੰਗਤ ਨੂੰ ਮੱਥਾ ਟਿਕਾਇਆ ਜਾਏਗਾ ਬਾਕੀ ਮੇਰੀ ਭੈਣਾਂ ਤੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਜਿੱਥੇ ਬੈਠੇ ਹੋ ਇੱਥੇ ਬੈਠੇ ਰਹੋ ਰਾਹ ਨਾ ਮੱਲਿਓ ਖੁੱਲ੍ਹੀ ਜਗ੍ਹਾ ਖੁੱਲ੍ਹਾ ਪੰਡਾਲ ਲੱਗਾ ਅਤੇ ਰਸਤਾ ਨਾ ਮੱਲਿਓ ਭੱਜ ਭੱਜ ਕੇ ਆ ਕੇ ਉਹੀ ਗੱਲ ਨਹੀਂ ਕਰਨੀ ਵੀ ਰਸਤਾ ਸਾਰਾ ਕਿਉਂਕਿ ਆਪ ਜੀ ਨੂੰ ਪਤਾ ਸੰਗਤਾਂ 'ਚ ਅੰਮ੍ਰਿਤ ਵੀ ਛੱਕ ਰਹੀਆਂ ਨੇ ਅਤੇ ਆਵਾਜ਼ ਸਾਰਿਆਂ ਨੂੰ ਸੁਣਦੀ ਹੋਈ ਹੈ ਜਿੱਥੇ ਜਿੱਥੇ ਕੋਈ ਬੈਠਾ ਆਪੋ ਆਪਣੀ ਜਗ੍ਹਾ 'ਤੇ ਬੈਠੇ ਰਹਿਣਾ ਜਿਹੜੀ ਸੰਗਤ ਆਈ ਜਾਏਗੀ ਪਹਿਰੇਦਾਰਾਂ ਨੂੰ ਬੇਨਤੀ ਹੈ ਉਹਨਾਂ ਨੂੰ ਪਿੱਛੇ ਪਿੱਛੇ ਬਿਠਾਈ ਚੱਲਣਾ ਬਾਅਦ ਵਿੱਚ ਸਾਰਿਆਂ ਨੂੰ ਮੱਥਾ ਟੇਕਣ ਦਾ ਸਮਾਂ ਦਿੱਤਾ ਜਾਏਗਾ ਜਿਹੜੇ ਹੁਣ ਨਮਸਕਾਰ ਨਹੀਂ ਕਰ ਸਕੇ ਦੂਰੋਂ ਹੀ ਮੱਥਾ ਟੇਕ ਕੇ ਬਹਿ ਜਾਣ ਬਾਅਦ ਚ ਸਭ ਨੂੰ ਮੱਥਾ ਟਿਕਾ ਦਿੱਤਾ ਜਾਏਗਾ ਸਾਰੇ ਗੱਜ ਕੇ ਪੜਿਓ ਤਿੰਨੇ ਹਿੱਸਿਆਂ ਵਿੱਚ ਮਿਲ ਪੀਵੋ ਭਾਈ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਬਹੁਤ ਲੋਕ ਇਹ ਗੱਲ ਕਹਿੰਦੇ ਆ ਕਿ ਨਾਮ ਅੰਮ੍ਰਿਤ ਹੈ ਕਈ ਮੈਨੂੰ ਵੀ ਮਿਲਦੇ ਆ ਕਹਿੰਦੇ ਅੰਮ੍ਰਿਤ ਛਕਾਉਣ ਦੀ ਕੀ ਲੋੜ ਆ ਨਾਮ ਹੀ ਅੰਮ੍ਰਿਤ ਮੇਰੀ ਵੀਡੀਓ ਬਣਾਉਣ ਵਾਲੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਜਾਂ ਤੇ ਸਟੈਂਡ ਲਾਓ ਜਾਂ ਫਿਰ ਕਿਰਪਾ ਕਰਕੇ ਬੈਠ ਕੇ ਬਣਾਓ ਖਲੋਣਾ ਨਹੀਂ ਕਿਸੇ ਨੇ ਧਿਆਨ ਦਿਓ ਇਕਾਗਰਤਾ ਬਖਸ਼ੋ ਜੀ ਪਹਿਰੇਦਾਰ ਵੀ ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਧਿਆਨ ਦਿਓ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਨਾਮ ਅੰਮ੍ਰਿਤ ਆ ਅੰਮ੍ਰਿਤ ਛਕਾਉਣ ਦੀ ਲੋੜ ਨਹੀਂ ਨਾਮ ਨੂੰ ਅੰਮ੍ਰਿਤ ਦੱਸਿਆ ਇਹ ਗੱਲ ਬਿਲਕੁਲ ਠੀਕ ਹੈ ਤੇ ਨਾਮ ਹੀ ਅੰਮ੍ਰਿਤ ਅੰਮ੍ਰਿਤ ਹੀ ਨਾਮ ਹੈ ਨਾਮ ਹੀ ਅੰਮ੍ਰਿਤ ਫਿਰ ਜੇ ਨਾਮ ਅੰਮ੍ਰਿਤ ਅੰਮ੍ਰਿਤ ਛਕਾਇਆ ਕਿਉਂ ਜਾਂਦਾ ਆਪ ਜੀ ਨੇ ਕਦੀ ਵੇਖਿਆ ਇਹ ਸਤਯੁਗ ਤੋਂ ਲੈ ਕੇ ਤ੍ਰੇਤਾ ਦੁਆਪਰ ਕਲਯੁਗ ਆ ਗਿਆ ਸਤਯੁਗ ਵਿੱਚ ਵੀ ਨਾਮ ਅੰਮ੍ਰਿਤ ਸੀ ਤ੍ਰੇਤੇ ਵਿੱਚ ਵੀ ਨਾਮ ਅੰਮ੍ਰਿਤ ਸੀ ਦੁਆਪਰ ਵਿੱਚ ਵੀ ਨਾਮ ਅੰਮ੍ਰਿਤ ਸੀ ਕਲਯੁਗ ਵਿੱਚ ਵੀ ਨਾਮ ਅੰਮ੍ਰਿਤ ਹੈ
ਤੇ ਹਿੰਦੂ ਵੀ ਤੇ ਨਾਮ ਜਪਦੇ ਨੇ ਜਦੋਂ ਲੰਘਦੇ ਨੇ, ਤੁਸੀਂ ਇਹ ਕਿਉਂ ਨੀ ਕਹਿੰਦੇ ਵੀ ਅੰਮ੍ਰਿਤ ਧਾਰੀ ਜਾਂਦਾ ਆਖੋ ਸਤਨਾਮ? ਕਦੇ ਕਿਹਾ ਕਿਸੇ ਵੀ ਆ ਵੇਖੋ ਜੀ ਰਾਮ ਰਾਮ ਕਰਦਾ ਜਾਂਦਾ, ਨਾਮ ਜਪਦਾ ਜਾਂਦਾ, ਅੰਮ੍ਰਿਤ ਧਾਰੀ ਚੱਲਿਆ? ਕਦੇ ਨੀ ਕਿਹਾ। ਜਿਹਨਾਂ ਨੇ ਕਿਸੇ ਹੋਰ ਤੋਂ ਨਾਮ ਲਿਆ ਹੁੰਦਾ, ਅੰਮ੍ਰਿਤ ਨਹੀਂ ਛਕਿਆ, ਕਿਸੇ ਹੋਰ ਕੋਲੋਂ ਨਾਮ ਲਿਆ, ਸਿੱਖ ਧਰਮ 'ਚ ਵੀ ਬੜੇ ਆ, ਤੇ ਉਹ ਜਦੋਂ ਤੁਰਿਆ ਜਾਂਦਾ ਹੋਵੇ, ਨਾਮ ਜਪਦਾ ਜਾ ਰਿਹਾ, ਜੋ ਵੀ ਉਹਦੇ ਗੁਰੂ ਵੱਲੋਂ ਮਿਲਿਆ, ਤੇ ਕਦੇ ਕਿਸੇ ਨੇ ਕਿਹਾ ਵੀ ਅੰਮ੍ਰਿਤ ਧਾਰੀ ਜਾਂਦਾ? ਨਹੀਂ, ਅੰਮ੍ਰਿਤ ਧਾਰੀ ਦੁਨੀਆਂ ਵਿੱਚ ਜੇ ਕਿਹਾ ਗਿਆ ਨਾ, ਅੱਜ ਦੇ ਅੱਜ ਤੱਕ ਇਤਿਹਾਸ ਸਾਰਾ ਪੜ੍ਹ ਲਓ, ਕੇਵਲ ਤੇ ਕੇਵਲ ਉਹਨੂੰ ਕਿਹਾ ਗਿਆ ਜਿਹਨੇ ਪੰਜ ਪਿਆਰਿਆਂ ਤੋਂ ਪਹੁਲ ਲਈ, ਉਹਨੂੰ ਕਿਹਾ ਅੰਮ੍ਰਿਤ ਧਾਰੀ। ਹੁਣ ਇਹਦਾ ਕੀ ਅਰਥ ਬਣਿਆ ਵੀ ਅੰਮ੍ਰਿਤ ਧਾਰੀ ਕਿਵੇਂ ਬਣ ਗਿਆ? ਇਹ ਤੇ ਗੁਰੂ ਗੋਬਿੰਦ ਸਿੰਘ ਤੇ ਮਾਨ ਹੈ, ਸਾਨੂੰ ਸਾਡੇ ਸਤਿਗੁਰਾਂ ਨੇ ਮਿਹਰ ਕੀਤੀ, ਧਿਆਨ ਦੇਣਾ। ਭਾਈ ਗੁਰਦਾਸ ਜੀ ਦਾ ਕਥਨ ਹੈ, ਚੰਦਨ ਬਾਸ ਨਿੰਮ ਮਹਿਕਾਈ, ਚੰਦਨ ਦੀ ਸੁਗੰਧੀ ਨੇ ਨਿੰਮ ਨੂੰ ਮਹਿਕਾ ਦਿੱਤਾ, ਤੇ ਨਿੰਮ ਉਹਨਾਂ ਛੇ ਬਨਸਪਤੀ ਦੀਆਂ ਚੀਜ਼ਾਂ ਵਿੱਚੋਂ ਇੱਕ ਹੈ ਜਿਹੜੀ ਬੜੀ ਕੌੜੀ ਹੈ, ਛੇ ਵਸਤੂਆਂ ਚੋਂ ਕਹਿ ਲਓ, ਛੇ ਦਰਖਤਾਂ ਚੋਂ ਇਹ ਨਿੰਮ ਬਹੁਤ ਕੌੜੀ ਮੰਨੀ, ਪਰ ਚੰਦਨ ਦੀ ਮਹਿਕ ਆਉਂਦੀ ਹੈ ਨਾ, ਜਦੋਂ ਚੰਦਨ ਹੋਵੇ, ਚੰਦਨ ਦੇ ਨੇੜੇ ਨਿੰਮ ਹੋਵੇ, ਹਵਾ ਆਈ ਉਹ ਚੰਦਨ ਨਾਲ ਸਪਰਸ਼ ਕਰਦੀ ਹੋਈ ਲੰਘ ਗਈ ਤੇ ਨਿੰਮ ਨਾਲ ਸਪਰਸ਼ ਕੀਤਾ, ਕਹਿੰਦੇ ਚੰਦਨ ਵਿੱਚ ਕੋਲੋਂ ਦੀ ਲੰਘਣ ਕਰਕੇ ਚੰਦਨ ਨੂੰ ਛੂਹ ਕੇ ਲੰਘ ਗਈ ਹਵਾ, ਤੇ ਜਾ ਕੇ ਉਹਨੇ ਨਿੰਮ ਨੂੰ ਜਦੋਂ ਉਹ ਹਵਾ ਨੇ ਛੂਹਿਆ, ਸਪਰਸ਼ ਕੀਤਾ, ਉਹ ਚੰਦਨ ਦੀ ਮਹਿਕ ਨਿੰਮ ਵਿੱਚੋਂ ਵੀ ਆਉਣ ਲੱਗ ਪਈ। ਆਖੋ ਸਤਨਾਮ। ਨਿੰਮ ਸੀ ਕੌੜੀ ਤੇ ਚੰਦਨ ਵਿੱਚੋਂ ਸੁਗੰਧੀ ਆਉਂਦੀ ਸੀ, ਪਰ ਇਹਨਾਂ ਦਾ ਦੋਵਾਂ ਦਾ ਮਾਧਿਅਮ ਬਣ ਗਿਆ ਹਵਾ, ਵਿਚਾਲੇ ਵਿਚੋਲਾ ਮਿਲਾਉਣ ਵਾਲੀ ਬਣ ਗਈ ਹਵਾ, ਹਵਾ ਨੇ ਮਿਲਾਇਆ, ਚੰਦਨ ਦੀ ਮਹਿਕ ਨੂੰ ਪਹੁੰਚਾ ਦਿੱਤਾ ਨਿੰਮ ਤੱਕ, ਚੰਦਨ ਵਾਸ ਨਿੰਮ ਮਹਿਕਾਈ, ਨਿੰਮ ਵਿੱਚੋਂ ਮਹਿਕ ਆਉਣ ਲੱਗ ਪਈ। ਇਹਨਾਂ ਦੇ ਵਿਚਾਲੇ ਵਿਚੋਲਾ ਮਾਧਿਅਮ ਬਣ ਗਈ ਹਵਾ। ਜੇ ਕੌੜੀ ਨਿੰਮ ਮਿੱਠੀ ਹੋ ਸਕਦੀ ਹੈ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸੋਚਿਆ ਵੀ ਹੈ ਤੇ ਨਾਮ ਅੰਮ੍ਰਿਤ, ਉਧਰ ਮਾਧਿਅਮ ਬਣ ਗਈ ਵਿਚੋਲਾ ਬਣ ਗਈ ਹਵਾ, ਇੱਥੇ ਮਾਧਿਅਮ ਪਾਣੀ ਨੂੰ ਬਣਾ ਲਓ। ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਨਾਮ ਅੰਮ੍ਰਿਤ ਹੀ ਹੈ, ਤੇ ਨਾਮ ਅੰਮ੍ਰਿਤ ਹੀ ਹੈ ਨਾ, ਨਾਮ ਅੰਮ੍ਰਿਤ ਤੋਂ ਬਿਨਾਂ ਤੇ ਤੁਸੀਂ ਅੰਮ੍ਰਿਤ ਤਿਆਰ ਹੀ ਨਹੀਂ ਕਰ ਸਕਦੇ। ਬਾਟਾ ਰੱਖਿਆ, ਖੰਡਾ ਲੈ ਲਿਆ, ਵਿੱਚ ਪਤਾਸੇ ਪਾਏ, ਪਾਣੀ ਸਤਲੁਜ ਤੋਂ ਮੰਗਵਾਇਆ, ਤੇ ਨਾਮ ਅੰਮ੍ਰਿਤ ਪੰਜ ਬਾਣੀਆਂ ਜਿਹੜੀਆਂ ਪੜ੍ਹ ਦਿੱਤੀਆਂ। ਮਾਧਿਅਮ ਜਿਵੇਂ ਹਵਾ ਬਣ ਗਈ ਸੀ ਨਿੰਮ ਨੂੰ ਮਹਿਕਾਉਣ ਵਾਸਤੇ, ਇਸੇ ਤਰ੍ਹਾਂ ਸਾਡੇ ਤੇ ਕਿਰਪਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਉਹ ਨਾਮ ਅੰਮ੍ਰਿਤ ਸਾਡੇ ਰੋਮ ਰੋਮ ਤੱਕ ਪਹੁੰਚਾਉਣ ਵਾਸਤੇ ਵਿਚਾਲੇ ਮਾਧਿਅਮ ਪਾਣੀ ਨੂੰ ਬਣਾਇਆ, ਤੇ ਪਾਣੀ ਰਾਹੀਂ ਉਹ ਅੰਮ੍ਰਿਤ ਬਣਿਆ। ਪਤਾਸੇ ਘੋਲ ਦਿੱਤੇ ਗਏ, ਖੰਡਾ ਫਿਰਦਾ ਰਿਹਾ, ਪੰਜ ਬਾਣੀਆਂ ਪੜ੍ਹੀਆਂ ਗਈਆਂ, ਤੇ ਕੇਵਲ ਗੁਰੂ ਗੋਬਿੰਦ ਸਿੰਘ ਹਨ ਖਾਲਸਾ ਜੀ। ਸਾਨੂੰ ਮਾਣ ਕਰਨਾ ਚਾਹੀਦਾ ਆਪਣੇ ਪਿਤਾ ਉੱਤੇ, ਗੁਰੂ ਗੋਬਿੰਦ ਸਿੰਘ ਉੱਤੇ ਸਾਨੂੰ ਮਾਣ ਕਰਨਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਐਡੀ ਵੱਡੀ ਰਹਿਮਤ ਕਰਕੇ ਗਏ ਨੇ। ਜਿਹੜੀ ਚੀਜ਼ ਡਾਕਟਰ ਕਹਿੰਦੇ ਸਾਡੇ ਮੇਦੇ ਤੱਕ ਚਲੀ ਜਾਂਦੀ ਹੈ ਨਾ, ਕੋਈ ਵੀ ਆ, ਭਾਵੇਂ ਉਹ ਚਾਹ ਹੈ ਤੇ ਭਾਵੇਂ ਉਹ ਦੁੱਧ ਹੈ ਤੇ ਭਾਵੇਂ ਉਹ ਪ੍ਰਸ਼ਾਦਾ ਤੇ ਭਾਵੇਂ ਉਹ ਲੱਸੀ ਆ ਤੇ ਭਾਵੇਂ ਉਹ ਖੀਰ ਆ, ਕੋਈ ਚੀਜ਼ ਵੀ ਆ ਜਿਹੜੀ ਮੇਦੇ ਤੱਕ ਜਾਂਦੀ ਆ, ਫਿਰ ਹੌਲੀ ਹੌਲੀ ਉਹ ਸਾਡੀਆਂ ਸਾਰੀਆਂ ਨਾੜੀਆਂ 'ਚ ਜਾਂਦੀ ਆ, ਹੌਲੀ ਹੌਲੀ ਉਹ ਸਾਡੇ ਰੋਮ ਰੋਮ ਤੱਕ ਜਾਂਦੀ ਆ। ਇਹ ਨਾਮ ਅੰਮ੍ਰਿਤ ਪਾ ਕੇ ਤੇ ਬਾਟੇ ਦੇ ਵਿੱਚ ਘੋਲ ਕੇ ਐਡੀ ਕਿਰਪਾ ਕੀਤੀ, ਉਹ ਸਾਡੇ ਮੇਦੇ ਤੱਕ ਚਲਿਆ ਜਾਂਦਾ, ਮੇਦੇ ਤੋਂ ਇੱਕ ਵਾਰੀ ਅੰਮ੍ਰਿਤ ਮਹਾਰਾਜ ਨੇ ਰੋਮ ਰੋਮ ਤੱਕ ਪਹੁੰਚਾ ਦਿੱਤਾ। ਆਖੋ ਸਤਨਾਮ। ਧਿਆਨ ਦੇਣਾ, ਜਿਹੜਾ ਨਾਮ ਜਪਿਆ ਜਾਂਦਾ ਉਹ ਤੇ ਗਲ ਤੱਕ ਹੀ ਰਹਿ ਜਾਂਦਾ, ਗਾਂਹ ਤੇ ਜਾਂਦਾ ਹੀ ਨਹੀਂ। ਉਹ ਨਾਮ ਤੇ ਗਲ ਤੱਕ ਹੀ ਰਹਿ ਜਾਂਦਾ ਨਾ ਗਾਂ ਤੇ ਕੀ ਪਤਾ ਮਾਰ ਦੀ ਮਿਹਰ ਨਾਲ ਕਿ ਕਿਸੇ ਨੇ ਚੱਲਣਾ ਕਿ ਨਹੀਂ ਚੱਲਣਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸਾ ਜੀ ਸਾਂਭਣਾ ਫਿਰ ਤੁਹਾਡੀ ਮਰਜ਼ੀ ਆ ਇਹਨੂੰ ਸਾਂਭਣਾ ਇਹ ਤੁਹਾਡੀ ਮਰਜ਼ੀ ਆ ਇਹਨੂੰ ਸਾਂਭ ਲਿਓ ਮੈਂ ਇੱਕ ਵਾਰੀ ਨਾਮ ਤੁਹਾਡੇ ਰੋਮ ਰੋਮ ਤੱਕ ਪਹੁੰਚਾ ਦਿੱਤਾ ਰੋਮ ਰੋਮ ਤੱਕ ਜਦੋਂ ਅੰਮ੍ਰਿਤ ਛਕੋਗੇ ਤੇ ਉਹ ਪੰਜ ਚੂਲੇ ਦਿੱਤੇ ਜਾਣਗੇ ਉਹਦੇ ਵਿੱਚ ਨਾਮ ਮਾਧਿਅਮ ਬਣ ਗਿਆ ਵਿਚਾਲੇ ਪਾਣੀ ਹਵਾ ਨੇ ਜਿਵੇਂ ਨਿੰਮ ਨੂੰ ਮਹਿਕਾ ਦਿੱਤਾ ਚੰਦਨ ਦੀ ਸੁਗੰਧੀ ਹਵਾ ਨੇ ਲੈ ਕੇ ਉੱਥੋਂ ਤੱਕ ਪਹੁੰਚਾ ਦਿੱਤੀ ਤੇ ਸਾਡੇ ਤੇ ਮਹਾਰਾਜ ਨੇ ਕਿਰਪਾ ਕੀਤੀ ਉਹ ਨਾਮ ਅੰਮ੍ਰਿਤ ਇੱਕ ਵਾਰੀ ਸਾਡੇ ਰੋਮ ਰੋਮ ਤੱਕ ਪਹੁੰਚਾ ਦਿੱਤਾ ਪਰ ਮਹਾਰਾਜ ਮਿਹਰ ਕਰ ਦੇਣ ਬਖਸ਼ਿਸ਼ ਹੋ ਜਾਵੇ ਇੱਕ ਵਾਰੀ ਜਦੋਂ ਉਹ ਰੋਮ ਰੋਮ ਤੱਕ ਅੰਮ੍ਰਿਤ ਚੱਲਿਆ ਜਾਂਦਾ ਤੇ ਰੋਮ ਰੋਮ ਇੱਕ ਵਾਰੀ ਪਵਿੱਤਰ ਹੋ ਜਾਂਦਾ ਜਿੰਨੇ ਗੁਨਾਹ ਜਿੰਨੇ ਪਾਪ ਕੀਤੇ ਗਲਤੀਆਂ ਕੀਤੀਆਂ ਇੱਕ ਵਾਰੀ ਸਭ ਸਾਫ ਸਤਿਗੁਰ ਕੇ ਜਨਮੇ ਗਵਨ ਮਟਾਇਆ ਕਹਿੰਦੇ ਇੱਕ ਨਵਾਂ ਜਨਮ ਹੁੰਦਾ ਆਖੋ ਸਤਨਾਮ ਇਹ ਕਿਰਪਾ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹੈ ਤੇ ਧਿਆਨ ਦੇਣਾ ਜਿਹਦੇ ਰੋਮ ਰੋਮ ਵਿੱਚ ਅੰਮ੍ਰਿਤ ਪਹੁੰਚ ਚੁੱਕਿਆ ਹੋਵੇ ਜਿਹਦੇ ਰੋਮ ਰੋਮ ਵਿੱਚ ਅੰਮ੍ਰਿਤ ਉਤਰ ਗਿਆ ਹੋਵੇ ਜਿਹਦੇ ਰੋਮ ਰੋਮ ਵਿੱਚ ਅੰਮ੍ਰਿਤ ਪਹੁੰਚਾਇਆ ਹੋਵੇ ਸੰਸਾਰ ਦੇ ਲੋਕਾਂ ਨੇ ਫਿਰ ਉਹਨੂੰ ਨਾਮ ਦਿੱਤਾ ਅੰਮ੍ਰਿਤਧਾਰੀ ਆਖੋ ਸਦਨਾ ਹੋਰ ਨੀ ਕਿਸੇ ਨੂੰ ਨੀ ਕੋਈ ਜਿੰਨਾ ਮਰਜ਼ੀ ਕਹੀ ਜਾ ਨਾਮ ਅੰਮ੍ਰਿਤ ਹੈ ਨਾਮ ਉਹ ਨਹੀਂ ਉਹਨੂੰ ਅੰਮ੍ਰਿਤਧਾਰੀ ਨੀ ਕਹਿ ਨਾਮ ਤੇ ਜਪਦਾ ਇਹ ਕਹਿ ਲਓਗੇ ਤੁਸੀਂ ਵੀ ਨਾਮ ਦਾ ਜਪਦਾ ਜਾ ਰਿਹਾ ਚਲੋ ਨਾਮਧਾਰੀ ਨਾਮ ਜਪਣ ਵਾਲਾ ਅੰਮ੍ਰਿਤਧਾਰੀ ਨੀ ਕਹੋਗੇ ਅੰਮ੍ਰਿਤਧਾਰੀ ਉਸੇ ਨੂੰ ਕਿਹਾ ਜਾਂਦਾ ਜਿਹਦੇ ਰੋਮ ਰੋਮ ਤੱਕ ਅੰਮ੍ਰਿਤ ਪਹੁੰਚਾ ਦਿੱਤਾ ਗੁਰੂ ਗੋਬਿੰਦ ਸਿੰਘ ਉਹ ਆ ਅੰਮ੍ਰਿਤਧਾਰੀ ਤੇ ਸਾਧ ਸੰਗਤ ਆਓ ਕਿੱਡਾ ਵੱਡਾ ਸਮਾਗਮ ਕਿੱਡਾ ਸੋਹਣਾ ਉਪਰਾਲਾ ਤੇ ਜਿਹੜੇ ਅਜੇ ਤੱਕ ਇਹਦੇ ਤੋਂ ਵਾਂਝੇ ਨੇ ਉਹ ਦਾਤ ਪ੍ਰਾਪਤ ਕਰੋ ਤੁਰੋਂ ਬਖਸ਼ਿਸ਼ ਮਹਾਰਾਜ ਲੈ ਕੇ ਆਏ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਉਹ ਬਾਣੀ ਨਾਲ ਅੰਮ੍ਰਿਤ ਬਣਿਆ ਇਹ ਵੀ ਤੁਰੋਂ ਆਇਆ ਦਰਗਾਹ 'ਚ ਤੇ ਜਿਹੜੇ ਅਜੇ ਵਾਂਝੇ ਨੇ ਜਿਹੜੇ ਅਜੇ ਸੋਚਾਂ ਹੀ ਸੋਚਦੇ ਨੇ ਕਿਤੇ ਸੋਚਦੇ ਹੀ ਨਾ ਰਹਿ ਜਾਈਏ ਮਨ ਕੀ ਮਨ ਹੀ ਮਾਹੇ ਰਹੀ ਕਿਤੇ ਸਾਡੇ ਮਨ ਦੀਆਂ ਮਨ ਵਿੱਚ ਹੀ ਨਾ ਰਹਿ ਜਾਣ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਕਹਿੰਦੇ ਕਾਲ ਨੇ ਆ ਕੇ ਚੋਟ ਮਾਰ ਲਈ ਮਨ ਦੀਆਂ ਮਨ ਵਿੱਚ ਹੀ ਨਾ ਰਹਿ ਜਾਣ ਸੰਭਾਲ ਕਰੀਏ ਸੋਚਦੇ ਹੀ ਨਾ ਰਹਿ ਜਾਈਏ ਕਿਤੇ ਮਨ ਦੀਆਂ ਮਨ ਵਿੱਚ ਰਹਿ ਗਈਆਂ ਮਨ ਦੀਆਂ ਮਨ ਵਿੱਚ ਰਹਿ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਅਵ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਕਹਿੰਦੇ ਜੇ ਹੁਣ ਨਾ ਜਪਿਆ ਫਿਰ ਜਪੇਗਾ ਕਦੋਂ ਜਦੋਂ ਅੰਤ ਸਮਾਂ ਆ ਗਿਆ ਫਿਰ ਨੀ ਗੱਲ ਬਣਨੀ ਇਹ ਤੇ ਹੁਣੇ ਹੀ ਬਹੁਤਿਆਂ ਦਾ ਖਿਆਲ ਇਹੀ ਆ ਹੁਣ ਖਾਓ ਪੀਓ ਮੌਜਾਂ ਕਰੋ ਬਾਅਦ ਵਿੱਚ ਨਾਮ ਜਪਣ ਤੇ ਹੀ ਆ ਜੀ ਹੁਣ ਜਿਵੇਂ ਚੱਲਦਾ ਚੱਲਣ ਦਿਓ ਬਹੁਤ ਕਹਿੰਦੇ ਬਸ ਜੀ ਆਹ ਵਿਆਹ ਕਰ ਲਈਏ ਫਿਰ ਛਕ ਲਾਂਗੇ ਆਹ ਬਸ ਆਹੀ ਵਿਆਹ ਰਹਿ ਗਿਆ ਇਹ ਕਰ ਲਈਏ ਬਸ ਫਿਰ ਅਸੀਂ ਪੱਕਾ ਹੀ ਗੁਰੂ ਵਾਲੇ ਬਣ ਜਾਣਾ ਆ ਬਸ ਥੋੜ੍ਹਾ ਕੁ ਚਿਰ ਰਹਿ ਗਿਆ ਜੀ ਅਜੇ ਸੋਸਾਇਟੀ ਵੀ ਇੱਦਾਂ ਦੀ ਹੈ ਕਈ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਪਰ ਭਰੋਸਾ ਕੋਈ ਨਹੀਂ, ਜਿਹੜਾ ਸਵਾਸ ਅੰਦਰ ਗਿਆ ਉਹਨੇ ਵੀ ਬਾਹਰ ਆਉਣਾ ਕਿ ਨਹੀਂ ਆਉਣਾ। ਹਮ ਆਦਮੀ ਹਾਂ ਇਕਦਮੀ, ਮੁਹਲਤ ਮੁਹਤ ਨਾ ਜਾਣਾ। ਇੱਕ ਦਮ ਦੇ ਆਦਮੀ ਆ, ਆਦਮੀ ਦਮ ਆਰ ਆ ਰਿਹਾ ਤੇ ਆਦਮੀ, ਨਹੀਂ ਤੇ ਫਿਰ ਮਿੱਟੀ ਦੀ ਢੇਰੀ ਆਖੋ ਸਤਨਾਮ। ਤੇ ਇਸੇ ਕਰਕੇ ਭਾਈ ਗੁਰਦਾਸ ਜੀ ਦਾ ਕਥਨ ਹੈ, ਜੈਸੇ ਘਰ ਲੱਗੇ ਆਗ ਜਾਗ, ਕੂਆ ਖੋਦਿਓ ਚਾਹੈ ਕਾਰਜ ਨਾ ਸਿੱਧ ਹੋਏ, ਰੋਏ ਪਛੋਤਾਈਏ ਘਰ ਨੂੰ ਅੱਗ ਲੱਗ ਗਈ। ਤੇ ਫਿਰ ਤੂੰ ਕਵੇਂ ਵੀ ਹੁਣ ਮੈਂ ਖੂਹ ਪੁੱਟਾਂਗਾ ਤੇ ਖੂਹ ਪੁੱਟ ਕੇ ਪਾਣੀ ਕੱਢਾਂਗਾ, ਪਾਣੀ ਕੱਢ ਕੇ ਤੇ ਅੱਗ ਬੁਝਾਵਾਂਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਪਹਿਲਾਂ ਹੀ ਤਿਆਰੀ ਰੱਖ ਆਖੋ
ਸਤਨਾਮ।
ਟਾਈਮ ਤੇ ਵੀ ਕਦੇ ਖੂਹ ਪੁੱਟਿਆ ਜਾਂਦਾ, ਅੱਗ ਲੱਗੀ ਪਈ ਆ ਤੇ ਹੁਣ ਖੂਹ ਪੱਟਣ ਲੱਗਿਆ ਪਿਆ, ਫਿਰ ਨਹੀਂ ਗੱਲ ਬਣੇਗੀ। ਜੈਸੇ ਘਰ ਲੱਗ ਗਏ ਆਗ ਜਾਗ, ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ, ਰੋਏ ਪਛੋਤਾਈਏ ਜੈਸੇ ਤੋਂ ਸੰਗਰਾਮ ਸਮੇਂ, ਸਿੱਖਿਓ ਚਾਹੇ ਵੀਰ ਵਿਦਿਆ ਅਨੱਥਾ ਉੱਦਮ ਜੈਤ ਪਦਵੀ ਨਾ ਪਾਈਏ। ਕਹਿੰਦੇ ਦੁਸ਼ਮਣ ਚੜ ਕੇ ਆ ਜਾਣ, ਜੰਗ ਦਾ ਟਾਈਮ ਹੋਵੇ ਤੇ ਇਹ ਕਵੇ ਠਹਿਰ ਜੋ ਅਜੇ ਕੀ ਗੱਲ, ਅਜੇ ਮੈਂ ਸ਼ਸਤਰ ਵਿਦਿਆ ਸਿੱਖਾਵਾਂ। ਆਖੋ ਸਤਨਾਮ। ਸ਼ਸਤਰ ਵਿਦਿਆ ਸਿੱਖਾਵਾਂ, ਕਹਿੰਦੇ ਠਹਿਰ ਜੋ ਅਜੇ। ਤੇ ਕਹਿੰਦੇ ਬਈ ਫੇਰ ਨਹੀਂ, ਪਹਿਲਾਂ ਹੀ ਸਿੱਖ ਕੇ ਤਿਆਰੀ ਰੱਖਣਾ, ਟਾਈਮ ਤੇ ਥੋੜਾ ਕੋਈ ਸ਼ਸਤਰ ਵਿਦਿਆ ਸਿੱਖ ਸਕਦਾ, ਪਹਿਲਾਂ ਹੀ ਤਿਆਰੀ ਰੱਖੋ। ਜੈਸ ਨਿਸ ਸੋਬਤ ਸੰਘਾਤੀ ਚੱਲੇ, ਜਾਤ ਪਾਛੇ ਭੌਰ ਭਏ ਭਾਰ, ਬਾਂਧ ਚੱਲੇ ਕੱਤ ਜਾਈਏ। ਗਏ ਹੋਈਏ ਯਾਤਰਾ, ਭੇਤੀ ਹੋਈਏ ਨਾ ਰਾਹ ਦੇ, ਰਹਿ ਜਾਈਏ ਸੁੱਤੇ ਨਾਲ ਦੇ ਉੱਠ ਕੇ ਚਲੇ ਜਾਣ, ਪਾਛੇ ਭੌਰ ਭਏ ਰਹਿ ਗਿਆ ਕੱਲਾ ਭਾਰ, ਬਾਂਧ ਸਮਾਨ ਚੁੱਕ ਕੇ ਚੱਲੇ ਕੱਤ ਜਾਈਏ। ਕਿੱਧਰ ਨੂੰ ਜਾਊ ਜੇ ਕਿਤੇ ਯਾਤਰਾ ਤੇ ਕਿਤੇ ਅਣਪਛਾਤੇ ਜਗ੍ਹਾ ਤੇ ਚਲੇ ਜਾਈਏ ਨਾ, ਤੇ ਫਿਰ ਉੱਥੇ ਜਾ ਕੇ ਵੇਲੇ ਨਾਲ ਉੱਠਣਾ ਪੈਂਦਾ, ਨਾਲਦਿਆਂ ਨਾਲ ਤੁਰਨਾ ਪੈਂਦਾ, ਜੇ ਰੁਲ ਗਏ ਫਿਰ ਰੁਲ ਜਾਂਗੇ। ਆਖੋ ਸਤਨਾਮ। ਜੇ ਕਰੀ ਪਿੱਛੇ ਰਹਿ ਗਏ, ਲੇਟ ਹੋ ਗਏ, ਫਿਰ ਰੁਲ ਜਾਂਗੇ ਆਪਾਂ, ਹਿੰਮਤ ਕਰਨੀ ਪਏਗੀ, ਪਹਿਲਾਂ ਹੀ ਤਿਆਰੀ ਰੱਖਣੀ ਪਏਗੀ। ਤੈਸੇ ਮਾਇਆ ਧੰਦ ਅੰਧ ਅਵਧ ਵਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਰੀ ਜ਼ਿੰਦਗੀ ਧੰਦਿਆਂ ਧੰਧਾਰਿਆਂ ਵਿੱਚ ਲੰਘ ਗਈ, ਖਚਤ ਹੋਇਆ ਲੰਘ ਗਈ, ਤੇ ਅੰਤ ਵੇਲੇ ਫਿਰ ਕਵੇਂ ਹੁਣ ਮੈਂ ਰੱਬ ਰੱਬ ਕਰ ਲਾਂ। ਕਹਿੰਦੇ ਫਿਰ ਲਿਵ ਨਹੀਂ ਲੱਗਣੀ, ਪਹਿਲਾਂ ਹੀ ਤਿਆਰੀ ਰੱਖ ਆਖੋ ਸਤਨਾਮ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੀ ਆਖਿਆ, ਪਿਆਰਿਓ ਪਹਿਲਾਂ ਹੀ ਤਿਆਰੀ ਰੱਖੋ, ਕਿਰਤ ਕਰਨ ਵਾਸਤੇ 50 ਸਾਲ ਵੱਖਰੇ ਨਾ ਰੱਖੋ ਵੀ ਹੁਣ 50 ਸਾਲ ਕਮਾਵਾਂਗੇ ਤੇ ਬਾਅਦ ਵਾਲੇ 20 ਸਾਲ ਨਾਮ ਜਪਾਂਗੇ। ਆਪੇ ਹੀ ਹਿਸਾਬ ਲਾਈ ਜਾਂਦਾ ਵੀ 70 ਸਾਲ ਦਾ ਹੋਵਾਂਗਾ ਮੈਂ, 80ਆਂ ਦਾ ਹੋਵਾਂਗਾ, ਬਸ ਬਾਅਦ 'ਚ ਨਾਮ ਜਪਾਂਗੇ, ਇੰਨੇ ਸਾਲ ਹੀ ਕਮਾਉਣਾ, ਇੰਨੇ ਸਾਲ ਹੀ ਨੌਕਰੀ ਕਰਨੀ ਹੈ, ਬਾਅਦ 'ਚ ਨਾਮ ਜਪਾਂਗੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਰਤ ਕਰਦੇ ਕਰਦੇ, ਕਾਰ ਵਿਹਾਰ ਕਰਦੇ ਕਰਦੇ ਹੀ ਨਾਲ ਬੰਦਗੀ ਕਰੋ, ਤੇ ਇੱਦਾਂ ਦਾ ਜੀਵਨ ਬਣਾਓ ਤੁਹਾਡਾ ਹਰ ਕਰਮ ਬੰਦਗੀ ਬਣ ਜਾਏ। ਆਖੋ ਸਤਨਾਮ। ਧਿਆਨ ਦੇਣਾ, ਮਹਾਰਾਜ ਕਹਿੰਦੇ ਨੇ ਇੱਦਾਂ ਦਾ ਕਰਮ ਬਣਾਓ, ਇੱਦਾਂ ਦਾ ਆਪਣਾ ਜੀਵਨ ਬਣਾਓ ਕਿ ਤੁਹਾਡਾ ਹਰ ਕਰਮ ਬੰਦਗੀ ਬਣ ਜਾਏ। ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਜੀ ਤੁਹਾਡੇ ਦਰਸ਼ਨ ਕਿੱਦਾਂ ਹੋਣਗੇ ਸਾਨੂੰ? ਮਹਾਰਾਜ ਕਹਿੰਦੇ ਪੰਜਾਂ ਦੇ ਦਰਸ਼ਨ ਕਰੋ, ਉਹਨਾਂ ਚੋਂ ਮੇਰੇ ਦਰਸ਼ਨ ਹੋਣਗੇ। ਮਹਾਰਾਜ ਜੇ ਪੰਜ ਨਾ ਮਿਲਣ, ਦੋ ਦੇ ਕਰ ਲਓ। ਮਹਾਰਾਜ ਜੇ ਦੋ ਨਾ ਮਿਲਣ, ਇੱਕ ਦੇ ਕਰ ਲਓ। ਕਹਿੰਦੇ ਜੇ ਇੱਕ ਵੀ ਤਿਆਰ ਉਮਰ ਤਿਆਰ ਖਾਲਸਾ ਸਿੰਘ ਨਾ ਮਿਲੇ ਫਿਰ, ਫਿਰ ਮਹਾਰਾਜ ਕਹਿੰਦੇ ਅਸਲੀ ਦਰਸ਼ਨ ਤੇ ਤੁਹਾਨੂੰ ਮੇਰੇ ਉਦਣ ਹੀ ਹੋਣਗੇ ਜਿਦਨ ਚਿਹਰੇ ਵਿੱਚ ਸ਼ੀਸ਼ੇ 'ਚ ਵੇਖੋ ਤੁਸੀਂ ਆਪਣੇ ਆਪ ਨੂੰ, ਦਿਸਾਂ ਮੈਂ। ਆਖੋ ਸਤਨਾਮ। ਤੁਹਾਨੂੰ ਮੈਂ ਨਜ਼ਰ ਆਵਾਂ ਸ਼ੀਸ਼ੇ ਵਿੱਚ, ਇੱਦਾਂ ਦੇ ਵਿਚਾਰ ਬਣ ਜਾਣ ਤੁਹਾਡੇ, ਇੱਦਾਂ ਦੀ ਸੋਚ ਬਣ ਜਾਏ ਤੁਹਾਡੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇਹ ਅੰਮ੍ਰਿਤ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ੀ, ਜਿਨ੍ਹਾਂ ਨੇ ਸੰਤ ਵੀ ਬਣਾਇਆ ਤੇ ਸਿਪਾਹੀ ਵੀ ਬਣਾਇਆ, ਜਿਨ੍ਹਾਂ ਨੇ ਭਗਤ ਵੀ ਬਣਾਇਆ, ਹੱਥ ਵਿੱਚ ਮਾਲਾ ਵੀ ਫੜਾਈ ਤੇ ਤਲਵਾਰ ਵੀ ਫੜਾਈ। ਭੈ ਕਾਹੂ ਕੋ ਦੇਤ ਨਾ ਨਹਿ ਭੈ ਮਾਨਤ ਆਨ, ਕਿਸੇ ਤੋਂ ਡਰਨਾ ਨਹੀਂ ਤੇ ਕਿਸੇ ਨੂੰ ਡਰਾਉਣਾ ਨਹੀਂ। ਕਈ ਲੋਕਾਂ ਤੋਂ ਸੁਣਿਆ, ਕਹਿਣਗੇ ਗੁਰੂ ਗੋਬਿੰਦ ਸਿੰਘ ਤੇ ਕ੍ਰਾਂਤੀਕਾਰੀ ਗੁਰੂ ਸਨ, ਗੁਰੂ ਗੋਬਿੰਦ ਸਿੰਘ ਨੇ ਬੜੀ ਕ੍ਰਾਂਤੀ ਲਿਆਂਦੀ, ਪਰ ਇਹ ਸਾਡੇ ਪ੍ਰਚਾਰ ਦਾ ਹੀ ਅਸਰ ਹੈ ਵੀ ਕ੍ਰਾਂਤੀ ਗੁਰੂ ਗੋਬਿੰਦ ਸਿੰਘ ਨੇ ਲਿਆਂਦੀ। ਧਿਆਨ ਦੇਣਾ, ਕ੍ਰਾਂਤੀਕਾਰੀ ਗੁਰੂ ਗੋਬਿੰਦ ਸਿੰਘ ਸਨ। ਕੇਵਲ ਗੁਰੂ ਗੋਬਿੰਦ ਸਿੰਘ ਨਹੀਂ, ਦਸੇ ਪਾਤਸ਼ਾਹੀਆਂ ਹੀ ਕ੍ਰਾਂਤੀਕਾਰੀ ਸਨ। ਆਖੋ ਸਤਨਾਮ। ਕ੍ਰਾਂਤੀ ਗੁਰੂ ਨਾਨਕ ਸਾਹਿਬ ਨੇ ਵੀ ਲਿਆਂਦੀ ਹੈ, ਪਰ ਫਰਕ ਸਿਰਫ ਇੰਨਾ ਸੀ ਗੁਰੂ ਗੋਬਿੰਦ ਸਿੰਘ ਨੇ ਕ੍ਰਾਂਤੀ ਤਲਵਾਰ ਨਾਲ ਲਿਆਂਦੀ ਹੈ, ਗੁਰੂ ਨਾਨਕ ਸਾਹਿਬ ਨੇ ਕ੍ਰਾਂਤੀ ਰਬਾਬ ਨਾਲ ਲਿਆਂਦੀ ਹੈ। ਇੰਨਾ ਕੁ ਫਰਕ ਸੀ।
ਸਤਿ ਸ੍ਰੀ ਅਕਾਲ।
ਗੁਰੂ ਨਾਨਕ ਸਾਹਿਬ ਨੇ ਕ੍ਰਾਂਤੀ ਰਬਾਬ ਨਾਲ ਲਿਆਂਦੀ ਹੈ। ਕਈ ਮੈਂ ਕਹਿੰਦੇ ਸੁਣੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਨਾ ਜੀ ਬੜੇ ਠੰਡੇ ਸਨ, ਇੱਦਾਂ ਕਈ ਕਹਿੰਦੇ, ਤੇ ਗੁਰੂ ਗੋਬਿੰਦ ਸਿੰਘ ਸਨ ਨਾ ਜਿਹੜੇ ਉਹ ਗਰਮ ਸਨ, ਥੋੜੇ ਜਿਹੇ ਗਰਮ ਸੂਰਮੇ ਸਨ। ਉਹ ਜੰਗ ਚ ਤਲਵਾਰ ਚਲਾਉਂਦੇ ਸੀ, ਦੁਸ਼ਮਣਾਂ ਦੇ ਆਹੂ ਲਾਉਂਦੇ ਸੀ, ਸਵਾ ਸਵਾ ਲੱਖ ਨਾਲ ਇੱਕ ਇੱਕ ਸਿੰਘ ਦਾ ਮੁਕਾਬਲਾ ਕਰਾਉਂਦੇ ਸੀ, ਸ਼ਸਤਰ ਵਿੱਦਿਆ ਸਿਖਾਉਂਦੇ ਸੀ, ਅਸਤਰ ਵਿੱਦਿਆ ਸਿਖਾਉਂਦੇ ਸੀ। ਗੁਰੂ ਗੋਬਿੰਦ ਸਿੰਘ ਸੂਰਮੇ ਸਨ। ਧਿਆਨ ਦੇਣਾ, ਸੂਰਮਾ ਉਹਨੂੰ ਮੰਨਦੇ ਹੋ ਜਿਹੜਾ ਮੈਦਾਨੇ ਜੰਗ ਵਿੱਚ ਜੌਹਰ ਵਿਖਾਏ ਜਰਾ ਉੱਥੇ, ਉਹੀ ਸੂਰਮਾ ਨਹੀਂ? ਠੀਕ ਆ, ਉਹ ਵੀ ਸੂਰਮਾ ਹੈ, ਪਰ ਉਹ ਕੇਵਲ ਉਹੀ ਸੂਰਮਾ ਨਹੀਂ, ਸੱਚ ਬੋਲਣ ਵਾਲਾ ਵੀ ਸੂਰਮਾ। ਸੱਚ ਬੋਲਣ ਦੀ ਜਿਹੜਾ ਜ਼ਰੂਰਤ ਰੱਖਦਾ ਹੋਵੇ ਨਾ, ਉਹਦੇ ਵਰਗਾ ਸੂਰਮਾ ਵੀ ਕੋਈ ਨਹੀਂ। ਧਿਆਨ ਦੇਣਾ, ਸੱਚ ਲਿਖਣ ਦੀ ਜ਼ਰੂਰਤ ਰੱਖਦਾ ਹੋਵੇ ਉਹਦੇ ਵਰਗਾ ਵੀ ਸੂਰਮਾ ਕੋਈ ਨਹੀਂ। ਆਖੋ ਸਤਨਾਮ। ਕਈ ਕਲਮ ਕਰਕੇ ਕਾਇਰ ਹੁੰਦੇ ਨੇ, ਕਲਮ ਤੇ ਹੈ ਕਾਇਰ, ਕਲਮ ਕਰਕੇ ਕਈ ਸੂਰਮੇ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਰ ਪਾਸਿਓ ਹੀ ਸੂਰਮੇ ਸੀ। ਆਖੋ ਸਤਨਾਮ। ਜੰਗ ਚ ਨਹੀਂ, ਉਹ ਜੇ ਕਲਮ ਦਾ ਵਾਰ ਕਰਦੇ ਨੇ ਨਾ, ਜਫਰਨਾਮਾ ਔਰੰਗਜ਼ੇਬ ਪਾਤਸ਼ਾਹ ਨੂੰ ਲਿਖਦੇ ਨੇ, ਤੇ ਮਹਾਰਾਜ ਨੇ ਜਫਰਨਾਮਾ ਜਿੱਤ ਦੀ ਚਿੱਠੀ ਲਿਖੀ, ਤੇ ਔਰੰਗਜ਼ੇਬ ਪਾਤਸ਼ਾਹ ਨੂੰ ਸ਼ਿਕਸਤਨਾਮਾ ਹਾਰ ਦੀ ਚਿੱਠੀ ਲਿਖਣੀ ਪਈ। ਆਖੋ ਸਤਨਾਮ। ਆਖੋ ਸਤਨਾਮ। ਔਰੰਗਜ਼ੇਬ ਪਾਤਸ਼ਾਹ ਨੂੰ ਹਾਰ ਦੀ ਚਿੱਠੀ ਲਿਖਣੀ ਪਈ। ਕਲਮ ਕਰਕੇ ਕਈ ਸੂਰਮੇ ਨੇ, ਕਈਆਂ ਚ ਸੱਚ ਬੋਲਣ ਦੀ ਜ਼ਰੂਰਤ ਹੋਵੇ ਉਹ ਵੀ ਸੂਰਮੇ ਨੇ। ਤੇ ਮੱਕੇ ਦੇ ਵਿੱਚ ਜਾ ਕੇ ਮੁਸਲਮਾਨਾਂ ਦਾ ਜਿਹੜਾ ਮੇਨ ਸਥਾਨ ਹੈ, ਉੱਥੇ ਜਾ ਕੇ ਉੱਥੋਂ ਦੇ ਹੀ ਕਾਜ਼ੀਆਂ ਨੂੰ, ਮੁਲਾਣਿਆਂ ਨੂੰ, ਉੱਥੋਂ ਦੇ ਪ੍ਰਬੰਧਕਾਂ ਨੂੰ, ਦੌਲਤ ਖਾਂ ਵਰਗਿਆਂ ਨੂੰ ਕਹਿਣਾ ਕਿ ਤੁਹਾਡੀਆਂ ਨਵਾਜ਼ਾਂ ਝੂਠੀਆਂ ਨੇ, ਇਹ ਗੁਰੂ ਸੂਰਮਾ ਹੀ ਕਹਿ ਸਕਦਾ। ਆਖੋ ਸਤਨਾਮ। ਇਹ ਕ੍ਰਾਂਤੀ ਛੋਟੀ ਗੱਲ। ਧਿਆਨ ਦੇਣਾ, ਧਿਆਨ ਦੇਣਾ ਸਤਸੰਗ, ਇਹ ਵੀ ਤੇ ਕ੍ਰਾਂਤੀ ਆ ਨਾ। ਇੱਕ ਉਹਨਾਂ ਦੇ ਵਿੱਚ ਜਾ ਕੇ ਸੱਚ ਬੋਲਣ ਦੀ ਜ਼ਰੂਰਤ ਕਰਨੀ, ਮੱਕੇ ਵਿੱਚ ਜਾ ਕੇ ਕਹਿਣਾ ਉਹ ਕਾਜ਼ੀਓ ਜਿਹੜੀਆਂ ਨਵਾਜ਼ਾਂ ਪੜ੍ਹਦੇ ਹੋ ਝੂਠੀਆਂ ਤੁਹਾਡੀਆਂ। ਮਹਾਰਾਜ ਤਿਆਰ ਹੋ ਗਏ, ਕਹਿੰਦੇ ਨਵਾਜ਼ ਪੜਾਂਗੇ। ਮਹਾਰਾਜ ਪੜੋਗੇ? ਹਾਂਜੀ। ਦੌਲਤ ਖਾਂ ਨਾਲ ਲੈ ਗਿਆ, ਜਦੋਂ ਲੱਗੇ ਨਵਾਜ਼ ਪੜ੍ਹਨ ਤੇ ਉਹ ਕਾਜ਼ੀ ਨਵਾਜ਼ ਪੜ੍ਹੇ, ਲੋਕ ਆ ਕੇ ਇਕੱਠੇ ਹੋ ਕੇ ਅੱਜ ਗੁਰੂ ਨਾਨਕ ਨੇ ਮੁਸਲਮਾਨ ਬਣ ਜਾਣਾ, ਕਿਉਂਕਿ ਜੇ ਗੁਰੂ ਨਾਨਕ ਨੇ ਨਵਾਜ਼ ਪੜ੍ਹ ਲਈ ਤੇ ਮੁਸਲਮਾਨ ਬਣ ਗਏ। ਗੁਰੂ ਨਾਨਕ ਨੇ ਅੱਜ ਨਵਾਜ਼ ਪੜ੍ਹ ਲੈਣੀ, ਬੜੇ ਲੋਕ ਇਕੱਠੇ ਹੋ ਕੇ ਆ ਗਏ, ਤੇ ਜਦੋਂ ਗੁਰੂ ਨਾਨਕ ਸਾਹਿਬ ਗਏ ਉੱਥੇ ਤੇ ਨਵਾਜ਼ ਪੜ੍ਹਨ ਲੱਗੇ ਸਾਰੇ, ਤੇ ਮਹਾਰਾਜ ਹੱਸੀ ਗਏ, ਉਹ ਨਵਾਜ਼ ਪੜ੍ਹੀ ਗਏ। ਜਦੋਂ ਸਮਾਪਤੀ ਹੋ ਗਈ ਤੇ ਕਾਜ਼ੀ ਨੂੰ ਚੜ੍ਹਿਆ ਗੁੱਸਾ, ਉਹ ਆ ਕੇ ਕਹਿਣ ਲੱਗਾ ਵੀ ਇੱਕ ਤੇ ਇਹ ਗੈਰ ਮੁਸਲਮਾਨ, ਅਸੀਂ ਸੱਚੇ ਮੁਸਲਮਾਨ, ਅਸੀਂ ਨਵਾਜ਼ ਪੜ੍ਹਨੇ ਆ, ਤੇ ਇਹ ਅੱਗੋਂ ਹੱਸਦੇ ਨੇ। ਇਹਨਾਂ ਨੇ ਕਿਹਾ ਅਸੀਂ ਨਵਾਜ਼ ਪੜਾਂਗੇ, ਪੜ੍ਹੀ ਕਿਉਂ ਨਹੀਂ? ਗੁਰੂ ਨਾਨਕ ਮੁਕਰ ਗਏ। ਮਹਾਰਾਜ ਕਹਿਣ ਲੱਗੇ ਵੀ ਤੁਹਾਡੇ ਨਾਲ ਵਚਨ ਹੋਇਆ ਸੀ, ਤੁਸੀਂ ਨਵਾਜ਼ ਪੜੋਗੇ ਤੇ ਮੈਂ ਪੜਾਂਗਾ, ਜੇ ਤੁਸੀਂ ਨਹੀਂ ਪੜ੍ਹੀ ਤੇ ਮੈਂ ਕਿਵੇਂ ਪੜ੍ਹਦਾ? ਆਖੋ ਸਤਨਾਮ। ਤੁਹਾਡੇ ਨਾਲ ਮੇਰਾ ਵਚਨ ਹੋਇਆ ਸੀ, ਤੁਸੀਂ ਨਵਾਜ਼ ਪੜੋ, ਮੈਂ ਵੀ ਪੜਾਂਗਾ, ਤੇ ਜੇ ਤੁਸੀਂ ਨਹੀਂ ਪੜ੍ਹੀ ਤੇ ਮੈਂ ਨਵਾਜ਼ ਕਿਵੇਂ ਪੜਾਂ? ਕਹਿੰਦੇ ਤੁਹਾਡੇ ਸਾਹਮਣੇ ਸਾਰਿਆਂ ਨੇ ਨਵਾਜ਼ ਪੜ੍ਹੀ ਆ। ਕਾਜ਼ੀ ਕਹਿੰਦਾ ਮੈਂ ਨਵਾਜ਼ ਪੜ੍ਹੀ ਆ, ਦੌਲਤ ਖਾਂ ਕਹਿੰਦਾ ਮੈਂ ਪੜ੍ਹੀ ਆ। ਮਹਾਰਾਜ ਕਹਿਣ ਲੱਗੇ ਪੜਦੇ ਢਕੇ ਰਹਿਣ ਦਿਓ, ਤਨ ਕਰਕੇ ਇੱਥੇ ਹੋ, ਮਨ ਤੇ ਤੁਹਾਡਾ ਕਿਤੇ ਹੋਰ ਫਿਰਦਾ। ਕਾਜ਼ੀ ਨੂੰ ਕਹਿੰਦੇ ਜੇ ਤੂੰ ਨਵਾਜ਼ ਪੜ੍ਹਦਾ ਮੈਂ ਜ਼ਰੂਰ ਪੜ੍ਹ ਲੈਣੀ ਸੀ, ਪਰ ਤੂੰ ਧਿਆਨ ਦੇਗਾ ਤੇਰੇ ਘਰ ਵਿੱਚ ਸੱਜਰ ਸੂਈ ਘੋੜੀ ਆ ਨਿੱਕੀ ਜੀ ਉਹਦੀ ਵਛੇਰੀ ਆ ਤੇ ਤੇਰਾ ਧਿਆਨ ਤੇ ਉਧਰ ਸੀ ਕਿਤੇ ਵਛੇਰੀ ਖੂਜ ਨਾ ਡਿੱਗ ਪਏ ਸੱਚ ਝੂਠ ਬੋਲ ਨਾ ਸਕਿਆ ਰੱਬ ਦੇ ਘਰ ਚ ਖਲੋਤਾ ਕਹਿੰਦਾ ਸੱਚ ਹੈ ਮਨ ਤੇ ਉੱਥੇ ਹੀ ਸੀ ਤੇ ਉਸ ਸਮੇਂ ਮਹਾਰਾਜ ਕਹਿ ਦੌਲਤ ਕਾ ਕਹਿੰਦਾ ਜੀ ਮੇਰੇ ਨਾਲ ਪੜ ਲੈਂਦੇ ਕਹਿੰਦੇ ਤੂੰ ਵੀ ਪੜਦਾ ਟਕਿਆ ਰਹਿਣ ਦੇ ਤੂੰ ਕਿੱਥੇ ਫਿਰਦਾ ਸੀ ਤੂੰ ਕਾਬਲ ਵਿੱਚ ਘੋੜੇ ਖਰੀਦਦਾ ਫਿਰਦਾ ਆਖੋ ਸਤਨਾਮ ਉਹ ਜੇ ਤੁਸੀਂ ਨਵਾਜ਼ ਪੜ੍ਹਦੇ ਤੇ ਮੈਂ ਵੀ ਪੜ੍ਹ ਲੈਣੀ ਸੀ ਸਾਧ ਸੰਗਤ ਮਾਨ ਕਰੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਵਰਗਾ ਕ੍ਰਾਂਤੀਕਾਰੀ ਵੀ ਕੋਈ ਇਹ ਕਿਤੇ ਛੋਟੀ ਗੱਲ ਸੱਚ ਬੋਲਣਾ ਐਡੀ ਵੱਡੀ ਸਭਾ ਤੇ ਜਾ ਕੇ ਤੇ ਉਹਨਾਂ ਦਾ ਗੜ ਹੈ ਉੱਥੇ ਇਹ ਗੁਰੂ ਨਾਨਕ ਸਾਹਿਬ ਹੀ ਸਨ ਸੱਚ ਦਾ ਹੋਕਾ ਦੇ ਤਾ ਕਹਿਤਾ ਜੋ ਸੱਚ ਸੀ ਦੱਸ ਦਿੱਤਾ ਉੱਥੇ ਜਾ ਕੇ ਦੌਲਤ ਕਾ ਕਹਿੰਦਾ ਮੇਰੇ ਨਾਲ ਨਵਾਜ਼ ਪੜ੍ਹ ਲੈਂਦੇ ਕਹਿੰਦੇ ਵੀ ਨਹੀਂ ਤੁਸੀਂ ਨਵਾਜ਼ ਪੜ੍ਹੀ ਹੋਈ ਨਹੀਂ
ਮੈਂ ਕਿਸ ਦੇ ਨਾਲ ਨਵਾਜ਼ ਪੜ੍ਹਾਂ ਕਿਸ ਦੇ ਨਾਲ
ਨਵਾਜ਼ ਪੜ੍ਹ ਲੈਂਦੇ ਤੇ ਮੈਂ ਵੀ ਜ਼ਰੂਰ ਨਵਾਜ਼ ਅਦਾ ਕਰ ਲੈਣੀ ਸੀ ਪਰ ਜਦੋਂ ਤੁਸੀਂ ਹੀ ਨਵਾਜ਼ ਵਿੱਚ ਹਾਜ਼ਰ ਨਹੀਂ ਤੇ ਫਿਰ ਮੈਂ ਕਿਹਦੇ ਨਾਲ ਪੜ੍ਹਦਾ ਝੂਠੀਆਂ ਨੇ ਨਵਾਜ਼ਾਂ ਤੁਹਾਡੀਆਂ ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਰਵਾਹ ਨਹੀਂ ਕੀਤੀ ਸੱਚ ਬੋਲ ਦਿੱਤਾ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਅੱਗੇ ਵੀ ਸੱਚ ਦੇ ਨਵੇੜੇ ਹੋਣੇ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਪੜ੍ਹ ਲਓ ਜਿਹਨੇ ਸੱਚ ਬੋਲਿਆ ਉਹਦੀ ਇੰਨੀ ਕੁ ਕਦਰ ਕੀਤੀ ਆ ਇੰਨੀ ਕੁ ਕਦਰ ਕੀਤੀ ਆ ਕਦੇ ਐਸਾ ਸਮਾਂ ਵੀ ਆਇਆ ਆਪਣਾ ਆਸਣ ਦੇਣ ਨੂੰ ਵੀ ਤਿਆਰ ਹੋ ਗਿਆ ਆਖੋ ਸਤਨਾਮ ਸੱਚ ਦੀ ਕਦਰ ਤੇ ਅੱਜ ਵੀ ਸੱਚ ਦੀ ਕਦਰ ਸੱਚ ਹੋਣਾ ਚਾਹੀਦਾ ਸਾਡੇ ਪੱਲੇ ਸਤਿਗੁਰਾਂ ਦੀਆਂ ਰਹਿਮਤਾਂ ਨਾਲ ਨਾਲ ਹੀ ਨੇ ਸੰਸਾਰ ਤੁਹਾਡੇ ਮਗਰ ਤੁਰੇਗਾ ਪਰ ਕੋਈ ਸੱਚ ਦੀ ਕਿਰਨ ਹੋਵੇ ਕੋਲ ਤੇ ਝੂਠ ਦਾ ਜਿਹੜਾ ਇਹ ਬੋਲਬਾਲਾ ਬਹੁਤਾ ਚਿਰ ਨਹੀਂ ਹੁੰਦਾ ਤੇ ਸੱਚ ਤੇ ਸੱਚ ਰਹਿਣਾ ਝੂਠ ਥੋੜਾ ਕੁ ਚਿਰ ਜਿੱਦਾਂ ਕਈ ਵਾਰੀ ਆ ਹੁਣ ਠੰਡ ਬਹੁਤ ਪਈ ਆ ਪਿੱਛੇ ਜੇ ਧੁੰਦ ਪੈਂਦੀ ਰਹੀ ਆ ਹੁਣ ਵੀ ਪੈਂਦੀ ਆ ਤੇ ਵਿੱਚੋਂ ਤਿੰਨ ਚਾਰ ਦਿਨ ਇੱਦਾਂ ਦੇ ਆ ਗਏ ਸੀ ਜਦੋਂ ਸੂਰਜ ਦਿਸਿਆ ਹੀ ਨਹੀਂ ਤੇ ਇਹ ਆਮ ਗੱਲ ਹੁੰਦੀ ਆ ਆਪਾਂ ਕਹਿੰਦੇ ਆ ਸੂਰਜ ਚੜ੍ਹਿਆ ਹੀ ਨਹੀਂ ਜੀ ਚਾਰ ਦਿਨ ਹੋ ਗਏ ਸੂਰਜ ਹੀ ਨਹੀਂ ਚੜ੍ਹਿਆ ਦਸ ਦਿਨ ਹੋ ਗਏ ਸੂਰਜ ਹੀ ਨਹੀਂ ਚੜ੍ਹਿਆ ਪਰ ਉਹ ਤੇ ਰੋਜ਼ ਚੜ੍ਹਦਾ ਉਹ ਤੇ ਇੱਕ ਮਿੰਟ ਲੇਟ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੂਰਜ ਤੇ ਰੋਜ਼ ਚੜਿਆ ਹੁੰਦਾ ਪਰ ਧੁੰਦ ਕਰਕੇ ਦਿਸਦਾ ਨਹੀਂ। ਆਖੋ
ਸਤਨਾਮ।
ਇਹ ਸਾਡੇ ਵਾਲਾ ਕੰਮ ਥੋੜਾ। ਹੁਣ ਧਿਆਨ ਦਿਓ ਸਤਸੰਗ ਜੀ, ਟ੍ਰੇਨਾਂ ਚੱਲਦੀਆਂ ਕਿੰਨੀਆਂ ਤੇ ਕਿੰਨੇ ਬੰਦੇ ਕੰਮ ਕਰਦੇ ਆ? ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਕੰਮ ਕਰਦੇ ਅੱਗੇ ਤੋਂ, ਤੇ ਕਰੋੜਾਂ ਰੁਪਏ ਦਾ ਬਜਟ ਹੈ, ਕਰੋੜਾਂ ਰੁਪਏ ਤਨਖਾਹ ਦਿੱਤੀ ਜਾਂਦੀ ਆ। ਹੁਣ ਤੇ ਧੁੰਦ ਦਾ ਬਹਾਨਾ, ਤੇ ਕਦੇ ਟ੍ਰੇਨ ਵੇਖੀਏ ਵੀ ਕੋਈ ਸਹੀ ਟਾਈਮ ਤੇ ਆਵੇ ਪੂਰੇ, ਕੋਈ 10 ਮਿੰਟ ਲੇਟ, ਕੋਈ 2 ਘੰਟੇ ਲੇਟ, ਤੇ ਕੋਈ ਐਸੀਆਂ ਵੀ ਹੁੰਦੀਆਂ ਨੇ ਅਨਾਊਂਸ ਹੀ ਕਰ ਦਿੰਦੇ ਨੇ ਵੀ ਆਏਗੀ ਵੀ ਕੱਲ ਨੂੰ। ਆਖੋ ਸਤਨਾਮ। ਵੀ 24 ਘੰਟੇ ਵੀ ਲੇਟ ਹੋ ਜਾਂਦੀਆਂ ਟ੍ਰੇਨਾਂ। ਹੁਣ ਅਸੀਂ ਕਲਕੱਤੇ ਗਏ ਸੀ, ਮੈਂ ਵੀ ਗਿਆ ਸੀ, ਤੇ ਅਸੀਂ ਤੇ ਆ ਗਏ ਤੇ ਜਥੇ ਵਾਲਿਆਂ ਨੇ ਆਉਣਾ ਸੀ 7-8 ਘੰਟੇ ਲੇਟ, ਆਏ ਵੀ ਲੇਟ, ਜਦੋਂ ਉੱਥੇ ਪਹੁੰਚੇ ਉੱਥੇ ਵੀ ਲੇਟ। ਇਹ ਸਾਡਾ ਸੰਸਾਰੀ ਢਾਂਚਾ ਹੈ, ਉਹ ਹੈ ਸੱਚੀ ਸਰਕਾਰ, ਸੱਚੀ। ਇੰਨਾ ਕੁ ਫਰਕ ਹੈ, ਇੱਕ ਸੈਕਿੰਡ ਵੀ ਸੂਰਜ ਲੇਟ ਨਹੀਂ ਚੜਦਾ, ਉਸੇ ਟਾਈਮ ਵੀ ਚੜਦਾ। ਅੱਜ ਤੱਕ ਏਦਾਂ ਹੀ ਏਅਰਪੋਰਟ ਤੇ ਤੁਹਾਡੇ ਚ ਬਾਹਰ ਬਹੁਤ ਬੈਠੇ ਜਿਹੜੇ ਫੋਰਨ ਬਾਹਰ ਜਾਣ ਵਾਲੇ ਆ, ਵੇਖਦੇ ਤੁਸੀਂ ਜਹਾਜ਼ ਕਦੇ ਕਿੰਨਾ ਲੇਟ, ਕਦੇ ਕਿੰਨਾ ਲੇਟ, ਕਦੇ 2-2 ਦਿਨ ਫਲਾਈਟਾਂ ਕੈਂਸਲ ਹੋ ਜਾਂਦੀਆਂ, 2-2 ਦਿਨ ਲੇਟ ਹੋ ਜਾਂਦੇ ਨੇ ਜਹਾਜ਼। ਪਰ ਇਹ ਅਕਾਲ ਪੁਰਖ ਦੇ ਹੁਕਮ ਵਿੱਚ ਇੱਕ ਦਿਨ, ਇੱਕ ਮਿੰਟ ਵੀ, ਇੱਕ ਸੈਕਿੰਡ ਵੀ ਕਦੇ ਸੂਰਜ ਲੇਟ ਨਹੀਂ ਹੋਇਆ, ਇਹ ਉਹਦੇ ਹੁਕਮ ਵਿੱਚ ਹੈ, ਕਿਉਂਕਿ ਉਹ ਸੱਚੀ ਸਰਕਾਰ ਹੈ। ਆਖੋ ਸਤਨਾਮ।
ਵਾਹਿਗੁਰੂ।
ਇੱਕ ਸੈਕਿੰਡ ਵੀ ਕਦੇ ਲੇਟ ਨਹੀਂ। ਸੋ ਸਤ ਸੰਗਤ ਧਿਆਨ ਦੇਣਾ, ਸੂਰਜ ਤੇ ਰੋਜ਼ ਚੜਦਾ। ਅਸੀਂ ਕਹਿ ਦਿੰਦੇ ਹਾਂ ਸੂਰਜ ਚੜਿਆ ਹੀ ਨਹੀਂ, ਨਹੀਂ ਸੂਰਜ ਹੈ ਜ਼ਰੂਰ, ਧੁੰਦ ਕਰਕੇ ਸਾਨੂੰ ਦਿਸਿਆ ਹੀ ਨਹੀਂ, ਸੂਰਜ ਤੇ ਚੜਿਆ ਹੋਇਆ। ਸੱਚ ਤੇ ਸੱਚ ਰਹਿੰਦਾ ਸਦਾ, ਪਰ ਝੂਠ ਦਾ ਥੋੜਾ ਕੁ ਚਿਰ ਹੁੰਦਾ, ਧੁੰਦ ਆ ਜਾਂਦੀ ਹੈ 2-4 ਦਿਨ, 10 ਦਿਨ, 2-4 ਮਹੀਨੇ ਬਾਅਦ ਉਹ ਧੁੰਦ ਪਾਸੇ ਹਟ ਗਈ, ਸੂਰਜ ਫਿਰ ਦਿਸਣ ਲੱਗ ਪੈਣਾ। ਆਖੋ ਸਤਨਾਮ। ਸੱਚ ਜਿਹੜਾ ਉਹ ਫਿਰ ਸਾਹਮਣੇ ਆ ਜਾਣਾ, ਸੱਚ ਤੇ ਸੱਚ ਰਹਿ ਗਏ, ਤੇ ਸੱਚ ਦੀ ਕਦਰ ਸਤਿਗੁਰਾਂ ਨੇ ਕੀਤੀ, ਸੱਚ ਦੀ ਤੇ ਇੰਨੀ ਕੁ ਕਦਰ ਕੀਤੀ ਆ। ਲਓ ਹੁਣ ਥੋੜਾ ਜਿਹਾ ਇਤਿਹਾਸ ਵੱਲ ਚੱਲੀਏ। ਮੀਰੀ ਪੀਰੀ ਦੇ ਮਾਲਕ, ਅਕਾਲ ਤਖਤ ਦੇ ਸਿਰਜਣਹਾਰ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੜ ਜੋਦਾ ਬਹੁ ਪਾਰ ਉਪਕਾਰੀ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ ਨਿਹਾਰੀ, ਅਗਮ ਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੋ ਸੰਸਾਰੀ, ਕਲਯੁਗ ਪੀੜੀ ਸੋਢੀਆਂ, ਨਿਹਚਲ ਨੀਮ ਉਸਾਰ ਖਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਅਕਾਲ ਤਖਤ ਦੇ ਸਿਰਜਣਹਾਰ ਸਤਿਗੁਰੂ, ਜਿਨ੍ਹਾਂ ਨੇ ਅਕਾਲ ਦਾ ਤਖਤ ਬਣਾਇਆ। ਆਹ ਕਿਸੇ ਰਾਜੇ ਦਾ ਤਖਤ ਹੈ, ਆਹ ਕਿਸੇ ਰਾਜੇ ਦਾ ਤਖਤ ਹੈ? ਮਾਰ ਨੇ ਅਕਾਲ ਤਖਤ ਦੀ ਰਚਨਾ ਕੀਤੀ ਤੇ ਆਖਿਆ ਇਹ ਅਕਾਲ ਦਾ ਤਖਤ ਹੈ, ਇਹ ਕਿਸੇ ਹੋਰ ਦਾ ਨਹੀਂ, ਅਕਾਲ ਦਾ ਤਖਤ ਹੈ। ਇਹ ਗੱਲ ਹੋਰ ਧਿਆਨ ਚ ਰੱਖਿਓ, ਨਾਲ ਮਾਰ ਨੇ ਬਚਨ ਕੀਤਾ ਸੀ ਜਿੱਥੇ ਜਿਹੜੇ ਇੱਥੇ ਬਹਿਣ ਵਾਲੇ ਨੇ ਉਹ ਵੀ ਅਕਾਲ ਪੁਰਖ ਨੂੰ ਹੀ ਮੰਨਣ ਵਾਲੇ ਹੋਣ, ਕਿਸੇ ਦੂਜੇ ਨੂੰ ਨਾ ਮੰਨਣ। ਆਖੋ
ਸਤਨਾਮ।
ਉਹ ਕਿਸੇ ਪਿੱਛੇ ਨਾ ਫਿਰਨ, ਉਹ ਵੋਟਾਂ ਵਾਲਿਆਂ ਮਗਰ ਨਾ ਫਿਰਨ, ਉਹ ਕੁਰਸੀਆਂ ਮਗਰ ਨਾ ਤੁਰ ਪੈਣ ਕਿਤੇ, ਉਹ ਵੀ ਕੇਵਲ ਅਕਾਲ ਪੁਰਖ ਦੇ ਪੁਜਾਰੀ ਹੋਣੇ ਚਾਹੀਦੇ, ਜਿਹੜੇ ਅਕਾਲ ਤਖਤ ਤੇ ਬੈਠਣ ਵਾਲੇ। ਉਹ ਸਾਡੀ ਸੁਪਰੀਮ ਹੈ ਅਕਾਲ ਤਖਤ ਸਾਹਿਬ। ਤੇ ਮੈਂ ਅੱਗੇ ਵੀ ਬੜੀ ਵਾਰੀ ਜ਼ਿਕਰ ਕੀਤਾ, ਦੁਹਰਾ ਦਿੰਦਾ ਫਿਰ, ਜਦੋਂ ਅਕਾਲ ਤਖਤ ਸਾਹਿਬ ਬਣਾਉਣ ਲੱਗੇ ਨਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪੁੱਛਿਆ, ਮਹਾਰਾਜ ਜੀ ਕਾਰੀਗਰ ਕਿਹੜੇ ਲਾਉਣੇ ਨੇ, ਮਜ਼ਦੂਰ ਕਿਹੜੇ ਲਾਉਣੇ ਨੇ, ਬਣਾਉਣ ਤੇ ਲੱਗੇ ਆ। ਮਹਾਰਾਜ ਕਹਿੰਦੇ ਤਖਤ ਬਣਨਾ ਅਕਾਲ ਦਾ ਹੱਥ ਉਹ ਲਾਏ ਜਿਹੜਾ ਅਕਾਲ ਪੁਰਖ ਦਾ ਪੁੱਤ ਹੈ, ਪੁਜਾਰੀ ਹੈ, ਹੋਰ ਨਹੀਂ, ਅਕਾਲ ਪੁਰਖ ਨੂੰ ਮੰਨਣ ਵਾਲਾ ਜਿਹੜਾ। ਅਕਾਲ ਦੀ ਪੂਜਾ ਕਰਦਾ ਜਿਹੜਾ ਹੋਰ ਨਹੀਂ ਕਿਸੇ ਦੀ ਕਰਦਾ। ਕਹਿੰਦੇ ਮਹਾਰਾਜ ਫਿਰ ਦੱਸੋ ਕੌਣ? ਮਹਾਰਾਜ ਨੇ ਦੋ ਲੱਭੇ, ਦੋ ਸਾਰੀ ਸੰਗਤ, ਇੱਕ ਬਾਬਾ ਬੁੱਢਾ ਸਾਹਿਬ, ਇੱਕ ਭਾਈ ਗੁਰਦਾਸ, ਦੋ ਲੱਭੇ, ਇਹ ਬਣਾਉਣਗੇ ਅਕਾਲ ਤਖ਼ਤ ਸਾਹਿਬ। ਮਹਾਰਾਜ ਜੀ ਦੋ, ਇੱਕ ਇੱਟਾਂ ਲਾਏਗਾ ਤੇ ਇੱਕ ਇੱਟਾਂ ਫੜਾਏਗਾ, ਤੇ ਕੋਈ ਗਾਰਾ ਰਲਾਉਣ ਵਾਲਾ ਵੀ ਚਾਹੀਦਾ, ਬੱਠਲ ਚੁੱਕ ਕੇ ਉੱਥੇ ਪਹੁੰਚਾਉਣ ਵਾਲਾ ਵੀ ਚਾਹੀਦਾ, ਮਜ਼ਦੂਰ ਵਾਂਗੂ ਕੰਮ ਕਰੇ ਜਿਹੜਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੱਥ ਜੋੜ ਕੇ, ਜੇ ਹੁਕਮ ਹੋਵੇ ਤੇ ਇਹ ਸੇਵਾ ਮੈਨੂੰ ਬਖਸ਼ ਦਿਓ। ਆਖੋ ਸਤਨਾਮ
ਵਾਹਿਗੁਰੂ।
ਇਹ ਸੇਵਾ ਮੇਰੀ ਝੋਲੀ ਚ ਪਾ ਦਿਓ ਮਹਾਰਾਜ ਛੇਵੇਂ ਪਾਤਸ਼ਾਹ। ਆਪਾਂ ਵੇਖ ਲਓ ਆਪਣਾ ਹਾਲ ਕੀ ਹੈ। ਆਪਾਂ ਤੇ ਜਦੋਂ ਪ੍ਰਸ਼ਾਦਾ ਛਕਦੇ ਹੋਈਏ ਨਾ ਲੰਗਰ ਚ, ਨਾਲੇ ਪ੍ਰਸ਼ਾਦਾ ਛਕੀ ਜਾਈਦਾ, ਨਾਲੇ ਅਰਦਾਸ ਕਰੀ ਜਾਈਦੀ ਹੈ ਸੱਚੇ ਪਾਤਸ਼ਾਹ ਮਿਹਰ ਕਰੋ, ਕਿਰਪਾ ਕਰੋ। ਕਾਹਦੀ? ਬਸ ਇੰਨੀ ਅੱਜ ਮਿਹਰ ਕਰ ਦਿਓ ਵੀ ਜਿਹੜਾ ਮੇਰੇ ਨਾਲ ਬੈਠਾ ਨਾ, ਮੇਰੇ ਵਾਲੇ ਭਾਂਡੇ ਵੀ ਲੈ ਜੇ ਚੁੱਕ ਕੇ। ਸਾਨੂੰ ਇਹ ਹੁੰਦਾ ਵੀ ਭਾਂਡੇ ਨਾ ਕਿਤੇ ਚੁੱਕਣੇ ਪੈ ਜਾਣ, ਧਿਆਨ ਦੇਣ। ਏਦਾਂ ਹੀ ਆ, ਇੱਥੇ ਮਾੜਾ ਜਿਹਾ ਕੋਈ ਕਹਿੰਦਾ ਲਿਆ ਤੇਰੇ ਬਰਤਨ, ਨਹੀਂ 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 ਮਾੜਾ ਜਿਹਾ ਕਹੀਦਾ ਫਿਰ ਚੰਗਾ ਲੈ ਜਾ ਲੈ ਜਾ, ਠੰਡ 'ਚ ਕਿਹੜਾ ਉੱਥੇ ਸਰਫ ਝੱਤ ਮਾਰਦਾ ਫਿਰ ਲੈ ਜਾ। ਮਹਾਰਾਜ ਵੇਖੋ ਆਪ ਮੰਗ ਕੇ ਸੇਵਾ ਲੈ ਰਹੇ ਨੇ। ਪੱਖਾ ਫੇਰੀ ਪਾਣੀ ਧੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਾਂ। ਜੇ ਕਿਹਾ ਮਹਾਰਾਜ ਨੇ ਤੇ ਸੇਵਾ ਕੀਤੀ ਵੀ ਆ। ਪੜ੍ਹੋ ਇਤਿਹਾਸ, ਪੱਖਾ ਚੱਲਦੇ ਫਿਰਦੇ ਨੇ ਕਿਧਰੇ, ਕੋੜੀਆਂ ਨੂੰ ਮਲਮ ਪੱਟੀ ਕਰਦੇ ਨੇ। ਪਿੰਗਲਵਾੜਾ ਭਗਤ ਪੂਰਨ ਸਿੰਘ ਹੋਣਾ ਨੇ ਸੰਸਥਾ ਸ਼ੁਰੂ ਕੀਤੀ ਹੈ, ਤੇ ਮੈਨੂੰ ਆ ਤਿੰਨ ਚਾਰ ਦਿਨ ਮੌਕਾ ਮਿਲਿਆ, ਮੈਂ ਉਹਨਾਂ ਦਾ ਜੀਵਨ ਪੜ੍ਹਿਆ ਭਗਤ ਜੀ ਦਾ, ਹੈਰਾਨ ਹੋ ਗਿਆ ਮੈਂ ਵੇਖ ਕੇ। ਭਗਤ ਪੂਰਨ ਸਿੰਘ ਦੀ ਮਾਤਾ ਨੇ ਇੱਧਰ ਲਾਇਆ ਸੀ, ਮਾਤਾ ਮਹਿਤਾਬ ਕੌਰ ਨੇ। ਭੈਣਾਂ ਧਿਆਨ ਦੇਣ, ਉਹਨਾਂ ਗੋਚਰੀ ਬੇਨਤੀ ਹੈ। ਮਾਵਾਂ ਦਾ ਬੱਚਿਆਂ ਦੀ ਜ਼ਿੰਦਗੀ ਵਿੱਚ ਬੜਾ ਵੱਡਾ ਰੋਲ ਹੁੰਦਾ, ਮਾਂ ਦਾ ਬੜਾ ਵੱਡਾ ਰੋਲ ਹੁੰਦਾ। ਬੱਚੇ ਨੂੰ ਜਿਹੜੇ ਪਾਸੇ ਮਰਜ਼ੀ ਲਾ ਦੇਵੇ, ਨਾਲੇ ਕੇਸ ਵਾਹੀ ਜਾਏ ਤੇ ਨਾਲੇ ਦੱਸੇ ਇਹ ਕੇਸ ਤੈਨੂੰ ਮਿਲੇ ਕਿਵੇਂ। ਭਾਈ ਤਾਰੂ ਸਿੰਘ ਨੇ ਨਾ ਕਾਕਾ ਇਹਨਾਂ ਕੇਸਾਂ ਬਦਰੇ ਆਪਣੀ ਖੋਪਰੀ ਲੁਹਾਲੀ ਸੀ, ਖੋਪਰੀ। ਧਿਆਨ ਦੇਣਾ, ਉਹ ਜਦੋਂ ਬੱਚੇ ਨੂੰ ਇਹ ਸਿੱਖਿਆ ਦੇਵੇਗੀ ਨਾ ਰੋਜ਼ ਸਕੂਲ ਜਾਣ ਵੇਲੇ ਪੜ੍ਹਨ ਵੇਲੇ, ਤੇ ਉਹ ਬੱਚਾ ਜੋ ਮਰਜ਼ੀ ਹੋ ਜਾਵੇ ਕਦੇ ਵੀ ਕੇਸ ਕਤਲ ਨਹੀਂ ਕਰਵਾਏਗਾ। ਕਿਉਂਕਿ ਜਿਹੜੀ ਗੱਲ ਬੱਚੇ ਦੇ ਜ਼ਿਹਨ ਵਿੱਚ ਚਾਰ ਤੋਂ ਲੈ ਕੇ ਸੱਤ ਅੱਠ ਸਾਲ ਤੱਕ ਲਿਖਿਆ ਵੀ ਅੱਠ ਕੁ ਸਾਲ ਤੱਕ ਬੱਚੇ ਦਾ ਧਿਆਨ ਰੱਖਣਾ ਚਾਹੀਦਾ, ਉਸ ਸਮੇਂ 'ਚ ਚਾਰ ਸਾਲ ਦੀ ਉਮਰ ਤੋਂ ਸੱਤ ਅੱਠ ਸਾਲ ਦੀ ਉਮਰ ਵਿੱਚ ਜਿਹੜੀ ਗੱਲ ਘਰ ਕਰ ਗਈ ਫਿਰ ਉਹ ਨਿਕਲ ਨਹੀਂ ਸਕਦੀ। ਤੇ ਨਿੱਕੇ ਨਿੱਕੇ ਬੱਚੇ ਨਾਲੇ ਭੈਣਾਂ ਕੇਸ ਵਾਹੀ ਜਾਣ ਤੇ ਨਾਲੇ ਆਪਣੇ ਬੱਚੇ ਨੂੰ ਦੱਸਣ, ਬੇਟਾ ਆਖ ਧੰਨ ਗੁਰੂ ਨਾਨਕ ਪਹਿਲੇ ਪਾਤਸ਼ਾਹ, ਧੰਨ ਗੁਰੂ ਅੰਗਦ ਸਾਹਿਬ ਦੂਜੇ ਪਾਤਸ਼ਾਹ, ਨਾਲੇ ਕੇਸ ਵਾਹੀ ਜਾਣ, ਨਾਲੇ ਉਹਨਾਂ ਨੂੰ ਤਿਆਰ ਕਰੀ ਜਾਣ, ਨਾਲੇ ਬੱਚਿਆਂ ਤੋਂ ਸੁਣੋ, ਦਸਾਂ ਪਾਤਸ਼ਾਹੀਆਂ ਦੇ ਨਾਮ ਸੁਣੋ, ਚਾਰ ਸਾਹਿਬਜ਼ਾਦਿਆਂ ਦੇ ਨਾਂ ਦੱਸੋ, ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਦਿਆਲਾ ਜੀ। ਫਿਰ ਉਹ ਬੱਚੇ ਕਿਵੇਂ ਕਿਸੇ ਪਾਸੇ ਹੋਰ ਚਲੇ ਜਾਣਗੇ। ਤੇ ਧਿਆਨ ਦੇਣਾ, ਮਾਤਾ ਮਹਿਤਾਬ ਕੌਰ ਘੰਟਾ ਘਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਬਾਹਰਲੇ ਪਾਸੇ ਅੰਗਰੇਜ਼ਾਂ ਵੇਲੇ ਸੀ, ਹੁਣ ਹੈ ਨਹੀਂ, ਉੱਥੇ ਘੰਟਾ ਘਰ ਸੀ। ਤੇ ਉਹ ਉੱਥੇ ਮਾਤਾ ਦੀ ਜਾਨ ਨਿਕਲਣ ਲੱਗੀ। ਚਾਰ ਪੰਜ ਮਹੀਨੇ ਭਗਤ ਪੂਰਨ ਸਿੰਘ ਹੋਣਾ ਨੇ ਆਪਣੀ ਮਾਤਾ ਨੂੰ ਸਾਂਭਿਆ। ਤੇ ਸਾਧ ਸੰਗਤ, ਇਹਨਾਂ ਦੀ ਜਿਹੜੀ ਮਾਤਾ ਸੀ ਉਹ ਤੇ ਜ਼ਿਮੀਂਦਾਰ ਸੀ, ਕੋਈ ਜ਼ਿਮੀਂਦਾਰ ਦੇ ਘਰੋਂ ਸੀ, ਤੇ ਪਿਤਾ ਜਿਹੜਾ ਸੀ ਉਹ ਹਿੰਦੂ ਘਰਾਣੇ ਨਾਲ ਸੰਬੰਧ ਰੱਖਦਾ ਸੀ। ਮਾਤਾ ਦਾ ਬੜਾ ਉੱਚਾ ਸੁੱਚਾ ਜੀਵਨ ਸੀ। ਤੇ ਸਾਧ ਸੰਗਤ ਜਦੋਂ ਮਾਤਾ ਦੀ ਲੱਗੀ ਨਾ ਜਾਨ ਨਿਕਲਣ, ਤੇ ਮਾਂ ਕਹਿਣ ਲੱਗੀ, ਬੇਟਾ ਮੈਂ ਤੇ ਚੱਲੀ ਆ, ਧਿਆਨ ਦੇਣਾ, ਮੈਂ ਚੱਲੀ ਆ, ਪਰ ਮੈਨੂੰ ਲੋਕ ਧਰਕਾਰਾਂ ਪਾਉਣਗੇ ਬਾਅਦ ਵਿੱਚ। ਮਾਤਾ ਮਹਿਤਾਬ ਕੌਰ ਕਹਿੰਦੇ, ਭਗਤ ਪੂਰਨ ਸਿੰਘ ਹੋਣੀ ਕਹਿਣ ਲੱਗੇ, ਮਾਤਾ ਕਿਉਂ ਧਰਕਾਰਾਂ ਪਾਉਣਗੇ ਤੈਨੂੰ? ਬੇਟਾ ਮੈਨੂੰ ਧਰਕਾਰਾਂ ਤਾਂ ਪਾਉਣਗੇ ਕਿਉਂਕਿ ਮੈਂ ਦੋ ਬੱਚਿਆਂ ਦਾ ਕਤਲ ਕੀਤਾ। ਆਖੋ ਸਤਨਾਮ
ਵਾਹਿਗੁਰੂ।
ਕਤਲ ਆਖਿਆ ਜੀ ਤੁਸੀਂ ਮਾਤਾ ਜੀ ਕਤਲ ਕਿਉਂ ਕੀਤਾ ਮੈਂ ਦੋਸ਼ੀ ਹਾਂ ਬੇਟਾ ਤੇਰਾ ਪਿਤਾ ਜਿਹੜਾ ਸੀ ਨਾ ਜਦੋਂ ਪਤਾ ਲੱਗਾ ਵੀ ਮਹਾਰਾਜ ਨੇ ਮਿਹਰ ਕੀਤੀ ਆ ਬੱਚਾ ਹੋਣ ਵਾਲਾ ਹੈ ਤੇ ਤੇਰੇ ਪਿਤਾ ਨੇ ਆਖਿਆ ਸੀ ਇਹ ਬੱਚੇ ਨੂੰ ਪੇਟ ਵਿੱਚ ਮਾਰ ਦੇ ਮੈਂ ਨਹੀਂ ਸਾਂ ਮੰਨਦੀ ਪਰ ਉਹਨੇ ਮਾਰਿਆ ਮੈਂ ਵੀ ਦੋਸ਼ੀ ਫਿਰ ਦੂਜਾ ਬੱਚਾ ਉਹ ਵੀ ਉਦਾਂ ਹੀ ਜਦੋਂ ਕਹਿੰਦੀ ਪੁੱਤ ਤੂੰ ਹੋਣਾ ਸੀ ਨਾ ਤੀਜਾ ਤੇ ਮੈਂ ਆਖਿਆ ਹੁਣ ਨਾ ਮਾਰੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਵੇਂ ਮਰਜ਼ੀ ਆ ਮੈਂ ਆਪਣੇ ਬੱਚੇ ਨੂੰ ਆਪੇ ਪਾਲ ਲਊ ਇਹਨੂੰ ਨਹੀਂ ਮੈਂ ਮਾਰਨ ਦੇਣਾ ਫਿਰ ਤੇਰਾ ਜਨਮ ਹੋਇਆ ਤੈਨੂੰ ਪਤਾ ਮੈਂ 10 ਰੁਪਇਆ ਮਹੀਨਾ ਨੌਕਰੀ ਕਰਕੇ ਤੇ ਤੈਨੂੰ ਪੜ੍ਹਾਇਆ ਮੈਂ ਖੰਨੇ ਸਕੂਲ 'ਚ ਕਾਲਜ ਵਿੱਚ ਬਹੁਤ ਮਿਹਨਤ ਕਰਕੇ ਬੇਟਾ ਤੈਨੂੰ ਪੜ੍ਹਾਇਆ ਅੱਜ ਮੈਂ ਚੱਲੀ ਹਾਂ ਪੜ੍ਹਾਈ ਤੂੰ ਬਹੁਤ ਕਰ ਲਈ ਆ ਤੂੰ ਬੜਾ ਸਿਆਣਾ ਬੜਾ ਸੂਝਵਾਨ ਚਲੋ ਅਮੀਰੀ ਸੀ ਅੱਜ ਗਰੀਬੀ ਆ ਗਈ ਆ ਘੰਟਾ ਘਰ ਵਿੱਚ ਜਾਨ ਨਿਕਲਣ ਲੱਗੀ ਆ ਗੁਰੂ ਰਾਮਦਾਸ ਦੇ ਦਰ ਤੇ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਲੋਕ ਕਹਿਣਗੇ ਉਸ ਬੀਬੀ ਨੇ ਵੀ ਦੋ ਬੱਚੇ ਪੇਟ ਵਿੱਚ ਹੀ ਖਤਮ ਕਰ ਦਿੱਤੇ ਸੀ ਉਹ ਜਿਵੇਂ ਲੋਕਾਂ ਦੀ ਬਦਨਾਮੀ ਮੇਰਾ ਵੀ ਨਾਮ ਵਿੱਚ ਆਇਆ ਕਰੇਗਾ ਉਹਨਾਂ ਮਾਵਾਂ ਦੇ ਤੇ ਭਗਤ ਪੂਰਨ ਸਿੰਘ ਜੀ ਨੇ ਪਤਾ ਕੀ ਆਖਿਆ ਉਦੋਂ ਕਹਿਣ ਲੱਗੇ ਮਾਂ ਤੈਨੂੰ ਲੋਕ ਮਾੜਾ ਨਹੀਂ ਕਹਿਣਗੇ ਕਿਉਂ ਨਹੀਂ ਕਹਿਣਗੇ ਕਹਿੰਦੇ ਮੈਂ ਇਦਾਂ ਦੇ ਕੰਮ ਕਰਾਂਗਾ ਮੈਂ ਸੰਸਾਰ ਵਿੱਚ ਇਦਾਂ ਵਿਚਰਾਂਗਾ ਮੈਂ ਇਦਾਂ ਕੋਈ ਪਰਉਪਕਾਰ ਦਾ ਕੰਮ ਕਰਾਂਗਾ ਲੋਕ ਤੈਨੂੰ ਮਾੜੀ ਨਹੀਂ ਕਹਿਣਗੇ ਲੋਕ ਤੈਨੂੰ ਧੰਨ ਧੰਨ ਕਿਹਾ ਕਰਨਗੇ ਆਖੋ ਸਤਨਾਮ
ਵਾਹਿਗੁਰੂ
ਮਾਂ ਮੈਂ ਤੇਰਾ ਨਾਂ ਉੱਜਲ ਕਰ ਦਿਆਂਗਾ ਲੋਕ ਕਿਹਾ ਕਰਨਗੇ ਉਹ ਮਾਂ ਕੌਣ ਸੀ ਜਿਹਨੇ ਇਦਾਂ ਦੇ ਬੱਚੇ ਨੂੰ ਸੰਸਕਾਰ ਦਿੱਤੇ ਸਤਸੰਗ ਜੀ ਫਿਰ ਭਗਤ ਪੂਰਨ ਸਿੰਘ ਹੋਣਾ ਨੇ ਉੱਥੇ ਪ੍ਰਣ ਕੀਤਾ ਸੀ ਮਾਂ ਦਾ ਹੱਥ ਫੜ ਕੇ ਕਹਿੰਦੇ ਮਾਤਾ ਪੜ੍ਹਾਈ ਤੇ ਤੂੰ ਮੈਨੂੰ ਬੜੀ ਕਰਾਈ ਆ ਪਰ ਮੈਂ ਹੁਣ ਇਹਨੂੰ ਇੱਧਰ ਹੀ ਲਾਉਣਾ ਮੈਂ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਉਣਾ ਇਸ ਇਦਾਂ ਦੇ ਕੰਮ ਕਰਾਂਗਾ ਲੋਕ ਤੈਨੂੰ ਧੰਨ ਧੰਨ ਕਿਹਾ ਕਰਨਗੇ ਫਿਰ ਮੈਂ ਇੱਕ ਵਾਰੀ ਆਪ ਜੀ ਦੇ ਚਰਨਾਂ 'ਚ ਜ਼ਰੂਰ ਅਰਜ਼ ਕਰਾਂਗਾ ਜਿੰਨੇ ਵੀ ਬੈਠੇ ਹੋ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਸਾਹਿਬ ਹੈ ਕਦੇ ਉੱਥੇ ਜਾ ਕੇ ਵੀ ਆਉਣਾ ਜੇ ਨਹੀਂ ਕਦੇ ਜਾ ਸਕਦੇ ਪੜ੍ਹੇ ਲਿਖੇ ਬੈਠੇ ਹੋ ਇਹ ਇਲਾਕਾ ਤੇ ਸਾਰਾ ਹੀ ਪੜ੍ਹਿਆਂ ਲਿਖਿਆਂ ਦਾ ਇੱਕ ਵਾਰੀ ਆਪਣੀ ਜ਼ਿੰਦਗੀ ਵਿੱਚ ਜੇ ਪੜ੍ਹ ਲੈਂਦੇ ਹੋ ਤੇ ਭਗਤ ਪੂਰਨ ਸਿੰਘ ਦਾ ਜੀਵਨ ਜ਼ਰੂਰ ਪੜ੍ਹਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜੇ ਪੜ੍ਹਿਓ ਜ਼ਰੂਰ ਪੜ੍ਹਿਓ ਇੱਕ ਵਾਰੀ ਤੇ ਸੱਚ ਜਾਣਿਓ 10 ਦਿਨ 15 ਦਿਨਾਂ ਵਿੱਚ ਉਹਨਾਂ ਦਾ ਜੀਵਨ ਪੜ੍ਹੋਗੇ ਮਹੀਨਾ ਵੀ ਲੱਗ ਜਾਏਗਾ ਤੇ ਮਹੀਨੇ ਵਿੱਚ ਹੋਰ ਦੇ ਹੋਰ ਹੀ ਬਣ ਜਾਓਗੇ ਆਪਣੇ ਆਪ ਧੰਨ ਧੰਨ ਨਿਕਲੇਗਾ ਅੰਦਰੋਂ ਇਹ ਜ਼ਰੂਰ ਅਰਜ਼ ਕਰਾਂਗਾ ਇੱਥੇ ਚਲੋ ਗੱਲ ਚੱਲ ਪਈ ਹੈ ਕਿ ਲਿਖਤ ਉਹ ਪੜ੍ਹੋ ਜਿਹੜੀ ਤੁਹਾਨੂੰ ਗੁਰਮੁਖ ਬਣਾਵੇ ਲਿਖਤ ਉਹ ਪੜ੍ਹੋ ਜਿਹੜੀ ਤੁਹਾਨੂੰ ਨਿਤਨੇਮ ਕਰਨ ਲਾ ਦੇਵੇ ਲਿਖਤ ਉਹ ਪੜ੍ਹੋ ਜਿਹੜੀ ਸਿਮਰਨ ਕਰਨ ਲਾਵੇ ਸੰਗਤ ਕਰਨੀ ਹੈ ਬਾਬਾ ਆਨੰਦ ਸਿੰਘ ਜੀ ਦੀ ਕਰੋ ਸੰਗਤ ਕਰਨੀ ਹੈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀਆਂ ਦੀ ਕਰੋ ਜਿਨ੍ਹਾਂ ਨੇ ਉਹਨਾਂ ਦਾ ਵੀ ਜੀਵਨ ਪੜ੍ਹਿਆ ਮੈਂ ਭਗਤ ਜੀ ਨੂੰ ਸਰਦਾਰ ਭਗਤ ਸਿੰਘ ਹੋਣਾ ਦੇ ਕੇਸ ਰਖਾਏ ਜੇਲ੍ਹ ਵਿੱਚ ਜਿਨ੍ਹਾਂ ਨੂੰ ਅਸੀਂ ਬੜਾ ਵੱਡਾ ਖਿਤਾਬ ਦਿੱਤਾ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਉਹਨਾਂ ਦੀ ਕੇਸ ਤੇ ਦਾੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਰਖਾਈ ਸੀ ਜੇਲ੍ਹ 'ਚ ਕਹਿੰਦੇ ਉਹ ਏਡੀ ਵੱਡੀ ਕੁਰਬਾਨੀ ਗੁਰੂ ਕਾ ਪੁੱਤ ਤੂੰ ਤਿਆ ਕੀ ਹੱਥ ਜੋੜ ਕੇ ਕਹਿੰਦੇ ਜੀ ਅੱਜ ਤੋਂ ਮੁੜ ਕੇ ਨਹੀਂ ਆਖੋ ਸਤਨਾਮ ਤਿਆਗ ਦੇਣਾ ਸੰਗਤ ਕਰੋ ਭਾਈ ਸਾਹਿਬ ਰਣਧੀਰ ਸਿੰਘ ਜੀਆਂ ਦੀ ਸੰਗਤ ਕਰੋ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲਿਆਂ ਦੀ ਸੰਗਤ ਕਰੋ ਬਾਬਾ ਆਨੰਦ ਸਿੰਘ ਜੀ ਤੁਸੀਂ ਕਹੋਗੇ ਅਸੀਂ ਉਹਨਾਂ ਦੀ ਸੰਗਤ ਕਿਵੇਂ ਕਰੀਏ ਉਹ ਤੇ ਹੈ ਹੀ ਨਹੀਂ ਪਰ ਉਹਨਾਂ ਦੀ ਲਿਖਤ ਪੜ੍ਹੋਗੇ ਉਹ ਵੀ ਸੰਗਤ ਹੀ ਹੈ ਉਹਨਾਂ ਦੇ ਬਚਨ ਪੜ੍ਹੋ ਫਿਰ ਵੇਖਣਾ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਗਾਂ ਨੂੰ ਵਧਾਂ ਮੈਂ ਸਿਮਰਨ ਕਰਨਾ ਮੈਂ ਗੁਰਮੁਖ ਬਣਾ ਤੇ ਗੁਰਮੁਖ ਬਣਨ ਵਾਸਤੇ ਗੁਰਮੁਖਾਂ ਦੀ ਸੰਗਤ ਬੜੀ ਜ਼ਰੂਰੀ ਹੈ ਰਾਹ ਮਿਲੇਗਾ ਜ਼ਰੂਰ ਮਿਲੇਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਦਾਅਵੇ ਨਾਲ ਇਹ ਗੱਲ ਕਹਿੰਦਾ ਦਾਅਵੇ ਨਾਲ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦਾ ਜੀਵਨ ਪੜ੍ਹੋਗੇ ਨਾ ਇੱਕ ਮਹੀਨਾ ਪੜ੍ਹ ਲਓ ਹੋਰ ਦੇ ਹੋਰ ਨਾ ਬਣਾ ਦਿੱਤਾ ਤੁਸੀਂ ਮੈਨੂੰ ਕਿਉਂ ਆ ਕੇ ਹੋਰ ਹੀ ਬਣ ਜਾਓਗੇ ਤੁਸੀਂ ਜੀ ਕਰੇਗਾ ਨਿਤਨੇਮ ਕਰਨ ਨੂੰ ਜੀ ਕਰੇਗਾ ਬਾਣੀ ਪੜ੍ਹਨ ਨੂੰ ਤੇ ਅੱਜ ਕੱਲ੍ਹ ਜਿਹੜੇ ਰਾਈਟਰ ਅੱਜ ਕੱਲ੍ਹ ਦੇ ਨੇ ਮੈਂ ਖੁਦ ਪੜ੍ਹਨਾ ਤੁਸੀਂ ਵੀ ਪੜ੍ਹਦੇ ਹੋ ਬੜੇ ਸ਼ਬਦ ਆ, ਬੜਾ ਲਿਟਰੇਚਰ, ਅੱਜ ਬਥੇਰੇ ਮੈਗਜ਼ੀਨ ਵੀ ਨਿਕਲਦੇ ਆ, ਤੇ ਅੱਜ ਕੱਲ ਤੇ ਉਹਨਾਂ ਨੇ ਸਿੱਖੀ ਦੇ ਵਿੱਚੋਂ ਸ਼ਰਧਾ ਖਤਮ ਹੀ ਕਰ ਦਿੱਤੀ ਆ। ਖੁਸ਼ ਸਤਨਾਮ ਅੰਮ੍ਰਿਤਸਰ ਦੇ ਸਰੋਵਰ ਦੀ ਲੋੜ ਨਹੀਂ ਜਾਂ ਹੋਰ ਆ ਲੋੜ ਨਹੀਂ, ਆਹ ਗੁਰਦੁਆਰੇ ਦੀ ਲੋੜ ਨਹੀਂ, ਸਿੱਖੀ ਤੇ ਖੜੀ ਹੋਈ ਸ਼ਰਧਾ ਤੇ ਆ, ਤੇ ਸ਼ਰਧਾ ਵਿੱਚੋਂ ਖਤਮ ਹੋ ਗਈ ਫਿਰ ਸਿੱਖੀ ਸਾਡੇ ਕੋਲ ਕਾਹਦੀ ਰਹਿ ਗਈ। ਉਹਨਾਂ ਲਿਖਤਾਂ ਨੂੰ ਪੜ੍ਹੋ, ਉਹਨਾਂ ਦੀ ਸੰਗਤ ਕਰੋ ਜਿਹੜੇ ਸਾਡਾ ਜੀਵਨ ਬਣਾ ਦੇਣ। ਜੀਵਨ ਕਮਾਈ ਵਾਲੇ ਜਿਹੜੇ ਨੇ ਜ਼ਰੂਰ ਜੀਵਨ ਬਦਲ ਦਿੰਦੇ ਨੇ। ਜਦੋਂ ਵੇਖੋਗੇ ਬਾਬਾ ਆਨੰਦ ਸਿੰਘ ਜੀ 12:15 ਵਜੇ ਇਸ਼ਨਾਨ ਕਰਦੇ ਸੀ, ਐਡਾ ਵੱਡਾ ਜੀਵਨ, ਤੇ ਇੱਕ ਵਾਰੀ ਜ਼ਰੂਰ ਅੰਦਰੋਂ ਆਵਾਜ਼ ਆਏਗੀ ਉਹ ਮਨਾ ਤੂੰ 4 ਵਜੇ ਕਰ ਲਿਆ ਕਰ। ਆਖੋ
ਸਤਨਾਮ।
ਕੱਲੀ ਔਰਤ ਨਾਲ ਸਾਰੇ ਜੀਵਨ ਵਿੱਚ ਗੱਲ ਨਹੀਂ ਕੀਤੀ, ਭਰੇ ਇਕੱਠ ਵਿੱਚ ਨਹੀਂ ਗਏ, ਕਹਿੰਦੇ ਕਿਸ ਤੋਂ ਸਿਰ ਪਾਓ ਨਹੀਂ ਲਿਆ, ਮਾਇਆ ਨੂੰ ਹੱਥ ਨਹੀਂ ਲਾਇਆ, ਪੱਕੀ ਇੱਟ ਨਹੀਂ ਲਾਈ। ਆਖੋ ਸਤਨਾਮ। ਇਹ ਗੁਰਮੁਖਾਂ ਦਾ ਜੀਵਨ ਆ, ਤੇ ਕੱਲਾ ਕੱਲਾ ਬਚਨ ਉਹਨਾਂ ਦਾ ਕਦੇ ਪੜ੍ਹ ਕੇ ਵੇਖੋ, ਹੋਰ ਤਾਂ ਹੋਰ ਬਣ ਜਾਏਗਾ ਜੀਵਨ। ਤੇ ਜਿੱਦਾਂ ਦੀਆਂ ਲਿਖਤਾਂ ਅਸੀਂ ਪੜ੍ਹਦੇ ਹਾਂ ਬਸ ਸ਼ਰਧਾ ਖਤਮ ਹੋ ਰਹੀ ਹੈ, ਸ਼ੰਕੇ ਹੀ ਸ਼ੰਕੇ ਪੈਦਾ ਹੋ ਰਹੇ, ਸ਼ੰਕੇ ਹੀ ਸ਼ੰਕੇ। ਤੇ ਭਗਤ ਪੂਰਨ ਸਿੰਘ ਜੀਆਂ ਦਾ ਜੀਵਨ ਪੜ੍ਹੋ, ਉਹਨਾਂ ਦੇ ਜੀਵਨ ਵਿੱਚੋਂ ਬਹੁਤ ਕੁਝ ਮਿਲੇਗਾ ਸਿੱਖਣ ਨੂੰ। ਪਰ ਉਪਕਾਰ ਉਹਨਾਂ ਦੇ ਜੀਵਨ ਨੂੰ ਵੇਖੋ ਜਰਾ ਕਿੱਦਾਂ ਦਾ ਸੁਭਾਅ ਸੀ। ਕਹਿੰਦੇ ਮਾਂ ਮੈਂ ਇਦਾਂ ਦੇ ਕੰਮ ਕਰਾਂਗਾ ਤੇਰਾ ਨਾਂ ਦੁਨੀਆਂ ਵਿੱਚ ਚਮਕਾ ਚਮਕੇਗਾ, ਲੋਕ ਤੈਨੂੰ ਧੰਨ ਧੰਨ ਕਹਿਣਗੇ। ਫਿਰ ਕਹਿੰਦੇ ਨੇ ਵੀ ਲੋਕ ਅੱਜ ਵੀ ਕਹਿੰਦੇ ਧੰਨ ਸੀ ਭਗਤ ਪੂਰਨ ਸਿੰਘ ਦੀ ਮਾਂ, ਧੰਨ ਸੀ ਬਾਬਾ ਅਤਰ ਸਿੰਘ ਜੀ ਦੀ ਮਾਂ, ਧੰਨ ਸੀ ਬਾਬਾ ਈਸ਼ਰ ਸਿੰਘ ਜੀ ਦੀ ਮਾਂ ਜਿਹਨਾਂ ਨੇ ਇਦਾਂ ਦੇ ਭਗਤਾਂ ਨੂੰ ਜਨਮ ਦਿੱਤਾ। ਸੋ ਸਤ ਸੰਗਤ ਸੰਗਤ ਕਰਨੀ ਆ ਗੁਰਮੁਖਾਂ ਦੀ, ਜਿਹਨਾਂ ਦਸੰਦਣਿਆ ਦੁਰਮਤ ਵੰਨਿਆ ਮਿੱਤਰ ਅਸਾਡੜੇ ਸਹੀ, ਹੋਂ ਢੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ। ਇੱਕ ਵੀ ਮਿਲ ਜਾਏ ਨਾ ਕਮਾਈ ਵਾਲਾ, ਇੱਕ ਵੀ ਕਰੋੜਾਂ ਨੂੰ ਤਾਰ ਲੈਂਦਾ। ਭਾਈ ਗੁਰਦਾਸ ਜੀ ਦਾ ਬਚਨ ਹੈ, ਤੀਰਥ ਯਾਤਰਾ ਸਮੈ ਏਕ ਸੈ ਨਾ ਆਵਤ ਸਭ, ਕਾਹੂ ਸਾਧੂ ਪਾਛੈ ਪਾਪ ਸਭਨ ਕੇ ਜਾਤ ਹੈ, ਜੈਸੇ ਨਿਰਪ ਸੈਨਾ ਸਮਸਰ ਨਾ ਸ਼ਕਲ ਹੋਤ, ਏਕ ਏਕ ਪਾਛੈ ਕਈ ਕੋਟ ਪਰੈ ਖਾਤ ਹੈ, ਜੈਸੇ ਤੋ ਬਿਮਲ ਜਲ ਬੋਹਿਤ। ਸਤ ਸੰਗਤ ਜੀ ਧਿਆਨ ਦੇਣਾ, ਭਾਈ ਗੁਰਦਾਸ ਜੀ ਕਹਿੰਦੇ ਨੇ ਯਾਤਰਾ ਤੇ ਬੜੇ ਜਾਂਦੇ ਨੇ ਲੋਕ, ਬਹੁਤ ਲੋਕ ਯਾਤਰਾ ਤੇ ਗਏ ਹੁੰਦੇ ਨੇ, ਤੀਰਥ ਯਾਤਰਾ ਸਮੈ ਤੀਰਥਾਂ ਤੇ, ਏਕ ਸਹਿ ਨਾ ਆਵਤ ਸਭ, ਕਹਿੰਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਕਾਹੂ ਸਾਧੂ ਪਾਛੈ ਪਾਪ ਸਭਨ ਕੇ ਜਾਤ ਹੈ, ਕਹਿੰਦੇ ਉਹਨਾਂ ਵਿੱਚ ਕੋਈ ਇੱਕ ਵੀ ਸਾਧਿਆ ਹੋਇਆ ਜੀਵਨ ਹੋਵੇ ਜਿਹਦਾ, ਕਮਾਈ ਵਾਲਾ ਚੱਲਿਆ ਜਾਵੇ ਪਾਪ ਸਾਰਿਆਂ ਦੇ ਕੱਟੇ ਜਾਂਦੇ ਨੇ। ਆਖੋ ਸਤਨਾਮ।
ਸਤ ਸ਼੍ਰੀ
ਅਕਾਲ। ਕਾਹੂ ਸਾਧੂ ਪਾਛੈ ਪਾਪ ਸਭਨ ਕੇ ਜਾਤ ਹੈ, ਸਾਰਿਆਂ ਦੇ ਪਾਪ ਕੱਟੇ ਜਾਂਦੇ ਨੇ ਜੇ ਲੱਖਾਂ ਦੇ ਵਿੱਚ ਇੱਕ ਵੀ ਕੋਈ ਕਮਾਈ ਵਾਲਾ ਚੱਲਿਆ ਜਾਵੇ ਸਾਰਿਆਂ ਦੇ। ਜੈਸੇ ਨਿਰਪ ਸੈਨਾ ਸਮਸਰ ਨਾ ਸ਼ਕਲ ਹੋਤ, ਇੱਕੋ ਜਿਹੇ ਨਹੀਂ ਹੁੰਦੇ ਜਦੋਂ ਜੰਗ ਕਰਨ ਜਾਂਦੇ ਨੇ ਸਿਪਾਹੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਏਕ ਏਕ ਪਾਛੈ ਕਈ ਕੋਟ ਪਰੇ ਖਾਤ ਹੈ, ਸਾਰੇ ਇੱਕੋ ਜਿਹੇ ਕੰਮ ਕਰਨ ਵਾਲੇ ਨਹੀਂ ਹੁੰਦੇ, ਸਾਰੇ ਲੜਨ ਵਾਲੇ ਨਹੀਂ ਹੁੰਦੇ, ਪਰ ਇੱਕ ਵੀ ਜਥੇਦਾਰ ਉਹਨਾਂ ਦਾ ਤਕੜਾ ਹੋਵੇ ਨਾ ਉਹ ਫਿਰ ਇੱਕ ਦੇ ਪਿੱਛੇ ਲੱਗ ਕੇ ਸਾਰੇ ਜਿੱਤ ਜਾਂਦੇ ਨੇ। ਆਖੋ ਸਤਨਾਮ। ਕਮਾਂਡ ਕਰਨ ਵਾਲਾ ਕਮਾਂਡਰ ਉਹਨਾਂ ਦਾ ਆਗੂ, ਧਿਆਨ ਦੇਣਾ ਜੇ ਆਗੂ ਵਿਕ ਜਾਣ ਕੌਮ ਦਾ ਕੀ ਬਣੂ। ਆਖੋ ਸਤਨਾਮ। ਤੇ ਜੇ ਆਗੂ ਗੁਰਮੁਖ ਹੋਣ, ਆਗੂ ਚੰਗੇ ਹੋਣ, ਕੌਮ ਨੇ ਫਿਰ ਮਗਰ ਤੁਰ ਪੈਣਾ। ਧਿਆਨ ਦੇਣਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਮ ਦੀ ਅਗਵਾਈ ਕੀਤੀ ਕਿਸੇ ਸਮੇਂ, ਫਿਰ ਬੜੇ ਬੜੇ ਰਾਜਿਆਂ ਨੂੰ, ਰਾਜੇ ਮਹਾਰਾਜੇ ਬੜੇ ਬੜੇ ਸਮੇਂ ਦੀਆਂ ਸਰਕਾਰਾਂ ਦੇ ਪੈਰ ਕੰਬ ਗਏ। ਇੱਕ ਵਾਰੀ ਥਿੜਕ ਗਏ ਸੀ ਸਾਰੇ, ਤੇ ਸਿਕਸਤ ਨਾਮੇ ਲਿਖਣੇ ਪਏ, ਅਸੀਂ ਹਾਰ ਗਏ ਆ। ਆਖੋ ਸਤਨਾਮ। ਕੋਈ ਇੱਕ ਵੀ ਹੋਵੇ ਜਥੇਦਾਰ ਚੰਗਾ ਹੋਣਾ ਚਾਹੀਦਾ, ਕਮਾਂਡਰ ਕਮਾਂਡ ਕਰਨ ਵਾਲਾ ਕੋਈ ਤਕੜਾ ਹੋਵੇ। ਹੁਣ ਧਿਆਨ ਦੇਣਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਅਕਾਲ ਤਖ਼ਤ ਬਣ ਲੱਗਾ ਇਹਦੇ ਤੇ ਤਿੰਨਾਂ ਦਾ ਹੀ ਹੱਥ ਲੱਗਣਾ ਚਾਹੀਦਾ। ਫਿਰ ਚਣਾਈ ਕੀਤੀ ਬਾਬਾ ਬੁੱਢਾ ਜੀ ਨੇ ਇੱਟਾਂ ਲਾਈਆਂ, ਭਾਈ ਗੁਰਦਾਸ ਜੀ ਨੇ ਇੱਟਾਂ ਫੜਾਈਆਂ ਤੇ ਛੇਵੇਂ ਪਾਤਸ਼ਾਹ ਨੇ ਖੁਦ ਗਾਰਾ ਰਲਾਇਆ ਤੇ ਮਜ਼ਦੂਰੀ ਜਿਹੜੀ ਸੀ ਉਹ ਮਹਾਰਾਜ ਨੇ ਆਪ ਕੀਤੀ, ਮਜ਼ਦੂਰੀ ਆਪ ਕੀਤੀ। ਆਪ ਉੱਠ ਕੇ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਖੁਦ ਦਿਹਾੜੀਦਾਰ ਵਾਂਗੂ ਸੇਵਾ ਕਰ ਰਹੇ ਨੇ ਗੁਰੂ ਘਰ ਦੀ। ਗੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਕਹਿੰਦੇ ਸੇਵਕ ਤੇ ਉਹ ਆ ਜਿਹੜਾ ਆਪਣੇ ਆਪ ਨੂੰ ਗੁਰੂ ਘਰ ਦਾ ਨੌਕਰ ਸਮਝ, ਨੌਕਰ ਤੇ ਜਿਹੜਾ ਨੌਕਰ ਹੁੰਦਾ ਜਿਹਨੇ ਤਨਖਾਹ ਲੈਣੀ ਹੈ ਨਾ ਉਹ ਜਵਾਬ ਨਹੀਂ ਦੇ ਸਕਦਾ। ਤੇ ਅਸੀਂ ਤੇ ਆਪ ਕਰਕੇ ਕਹਿ ਦੇਣਾ ਮੈਂ ਕਿਹੜਾ ਨੌਕਰ ਲੱਗਿਆ ਤੇਰਾ, ਤੇ ਜੇ ਲੱਗੇ ਹੋਈਏ ਤੇ ਫਿਰ ਬੋਲ ਨਹੀਂ ਸਕੀ ਦਾ ਅੱਗੋਂ, ਕਿਉਂ ਨੌਕਰੀ ਕੀ ਤੇ ਨਖਰਾ ਕੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਆਪ ਨੂੰ ਗੁਰੂ ਘਰ ਦਾ ਨੌਕਰ ਸਮਝ, ਜਿਵੇਂ ਨੌਕਰ ਨੂੰ ਕੰਮ ਕਰਨਾ ਹੀ ਪੈਂਦਾ ਨਾ, ਕਰਨਾ ਹੀ ਪਏਗਾ, ਇੱਦਾਂ ਸਮਝ ਵੀ ਮੈਨੂੰ ਤੇ ਸੇਵਾ ਕਰਨੀ ਹੀ ਪਏਗੀ। ਆਖੋ ਸਤਨਾਮ, ਮੈਂ ਗੁਰੂ ਘਰ ਦਾ ਨੌਕਰ ਹਾਂ। ਤੇ ਸੋ ਛੇਵੇਂ ਪਾਤਸ਼ਾਹ ਦਾ ਬਚਨ, ਸੱਚ ਦੀ ਕਦਰ ਮਹਾਰਾਜ ਨੇ ਕਿੰਨੀ ਕੀਤੀ ਹੈ, ਗੱਲ ਚੱਲ ਇਹੀ ਚੱਲ ਰਹੀ ਸੀ ਉੱਥੇ, ਸੱਚੇ ਹੀ ਸੱਚ ਨਿਬੜਾ, ਸੱਚ ਦੀ ਜਿੱਤ ਹੁੰਦੀ ਹੈ ਤੇ ਸੱਚ ਦੀ ਮਹਾਰਾਜ ਨੇ ਕਦਰ ਕਰਨੀ। ਮਨਮੁੱਖਾਂ ਕੋਲ ਕਦਰ ਨਹੀਂ, ਗੁਰਮੁਖਾਂ ਕੋਲ ਸੱਚ ਦੀ ਕਦਰ ਹੈ। ਕੋਈ ਵਿਰਲੇ ਵਿਰਲੇ ਹੁੰਦੇ ਨੇ ਜਗਿਆਸੂ ਜਿਨ੍ਹਾਂ ਨੇ ਸੱਚ ਵੇਖਣਾ, ਤੇ ਬਹੁਤੇ ਲੋਕਾਂ ਨੇ ਭੇਡ ਚਾਲ ਵੇਖਣੀ ਹੈ ਵੀ ਜਿੱਧਰ ਨੂੰ ਤੁਰ ਪਏ ਉੱਧਰ ਨੂੰ ਤੁਰ ਪਓ ਸਾਰੇ, ਪਰ ਗੁਰਮੁਖ ਜਿਹੜੇ ਨੇ ਉਹ ਸਦਾ ਸੱਚ ਵੇਖਦੇ ਨੇ। ਲਲਾ ਬੇਗ ਚੜ੍ਹਾਈ ਕਰਕੇ ਆਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਤੇ, ਉਹਨੇ ਪਹਿਲਾਂ ਚਿੱਠੀ ਭੇਜੀ ਲਾਹੌਰ ਤੋਂ, ਮਹਿਰਾਜ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਸਨ। ਜਦੋਂ ਮਹਿਰਾਜ ਚਿੱਠੀ ਗਈ ਮਾਲਵੇ ਦੇ ਇਲਾਕੇ ਚ, ਤੇ ਚਿੱਠੀ ਵਿੱਚ ਲਿਖਿਆ ਹੋਇਆ ਸੂਈਆ ਗਿਆ, ਉਹਦੇ ਚ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨ ਬਚਨ ਨੇ ਸਾਡੇ, ਉਹ ਕੀ? ਇੱਕ ਤੇ ਸਾਡਾ ਚੋਰ ਹੈ ਤੁਹਾਡੇ ਕੋਲ, ਉਹ ਸਾਡੇ ਹਵਾਲੇ ਕਰ ਦਿਓ, ਤੇ ਦੂਜਾ ਚੋਰੀ ਦਾ ਸਮਾਨ ਹੈ ਸਾਡਾ ਤੁਹਾਡੇ ਕੋਲ, ਉਹ ਹਵਾਲੇ ਕਰ ਦਿਓ, ਤੇ ਜੇ ਨਹੀਂ ਤੇ ਫਿਰ ਇਹ ਦੱਸੋ ਵੀ ਕਿੱਥੇ ਆਈਏ, ਜੰਗ ਕਰਕੇ ਲੈ ਜਾਵਾਂਗੇ। ਆਖੋ ਸਤਨਾਮ। ਛੇਵੇਂ ਪਾਤਸ਼ਾਹ ਨੂੰ ਇਹ ਸੁਨੇਹਾ ਪਹੁੰਚਿਆ, ਸੂਈਆ ਲੈ ਕੇ ਮਹਾਰਾਜ ਦੀ ਧਰਤੀ ਤੇ ਗਿਆ। ਜਦੋਂ ਮਹਾਰਾਜ ਬੈਠੇ ਆ, ਛੇਵੇਂ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤੇ ਵਿੱਚ ਲਿਖਿਆ ਹੈ ਵੀ ਸਾਡਾ ਚੋਰ ਸਾਡੇ ਹਵਾਲੇ ਕਰ ਦਿਓ, ਦੂਜਾ ਬਚਨ ਲਿਖਿਆ ਹੈ ਚੋਰੀ ਦਾ ਸਮਾਨ ਸਾਡੇ ਹਵਾਲੇ ਕਰ ਦਿਓ, ਤੀਜਾ ਲਿਖਿਆ ਹੈ ਕਿ ਨਹੀਂ ਤੇ ਫਿਰ ਜੰਗ ਕਰਨ ਵਾਸਤੇ ਤਿਆਰ ਹੋ ਜਾਓ, ਦੱਸੋ ਕਿੱਥੇ ਆਈਏ, ਅਸੀਂ ਖੋਹ ਕੇ ਲੈ ਜਾਵਾਂਗੇ। ਉਹ ਤੇ ਡਰਾਬਾ ਸੀ ਨਾ ਵੀ ਡਰਾ ਕੇ ਆਪੇ ਦੇ ਦੇਣਗੇ, ਵੀ ਨਹੀਂ ਤੇ ਚੜ ਕੇ ਆਉਣਗੇ। ਛੇਵੇਂ ਪਾਤਸ਼ਾਹ ਕਹਿੰਦੇ ਚੋਰ ਕੌਣ ਹੈ? ਵਿਧੀ ਚੰਦ ਜਿਹੜਾ ਘੋੜੇ ਲੈ ਕੇ ਆਇਆ, ਤੇ ਚੋਰੀ ਦਾ ਸਮਾਨ ਕੀ ਹੈ? ਘੋੜੇ। ਤੇ ਮਹਾਰਾਜ ਜੀ ਕਹਿਣ ਲੱਗੇ ਵੀ ਚੋਰ ਉਹ ਹੈ ਨਹੀਂ, ਕਿਉਂਕਿ ਆਪਣਾ ਸਮਾਨ ਕਿਸੇ ਦੇ ਘਰ ਹੋਵੇ, ਆਪਣੀ ਚੀਜ਼ ਚੁੱਕ ਕੇ ਆਪਣੇ ਘਰ ਲਿਆ, ਉਹ ਚੋਰੀ ਥੋੜਾ ਹੁੰਦੀ ਆ, ਨਾ ਹੀ ਉਹ ਚੋਰ ਹੈ। ਭਾਈ ਇਹ ਘੋੜੇ ਸੀ ਸਾਡੇ, ਤੁਸੀਂ ਧੱਕੇ ਨਾਲ ਖੋਏ ਤੇ ਸਾਡਾ ਸੇਵਾਦਾਰ ਜਾ ਕੇ ਲੈ ਆਇਆ, ਨਾ ਇਹ ਚੋਰ ਹੈ ਤੇ ਨਾ ਇਹ ਚੋਰੀ ਦਾ ਮਾਲ ਹੈ। ਆਖੋ ਸਤਨਾਮ।
ਵਾਹਿਗੁਰੂ।
ਨਾ ਇਹ ਚੋਰ ਹੈ ਵਿਧੀ ਚੰਦ ਤੇ ਨਾ ਇਹ ਚੋਰੀ ਦਾ ਮਾਲ ਹੈ, ਇਹ ਤੇ ਚੋਰੀ ਹੈ ਹੀ ਨਹੀਂ, ਨਾ ਵਿਧੀ ਚੰਦ ਨੂੰ ਦੇਣਾ ਸੀ ਨਾ ਸਮਾਨ ਦੇਣਾ, ਸਾਡਾ ਸੀ ਸਾਡੇ ਕੋਲ ਆ ਗਿਆ, ਚੋਰ ਕਾਹਦਾ ਨਾ ਚੋਰੀ। ਤੇ ਬਾਕੀ ਜਿਹੜਾ ਤੁਸੀਂ ਲਿਖਿਆ ਤੀਜੀ ਥਾਂ ਤੇ ਸੂਈਏ ਨੂੰ, ਕਹਿੰਦੇ ਗੱਲ ਸੁਣ ਲੈ, ਇਹ ਲਿਖਿਆ ਬਈ ਜੰਗ ਕਰਕੇ ਲੈ ਜਾਵਾਂਗੇ, ਤੇ ਉਹਨਾਂ ਨੂੰ ਕਹਿ ਦੇ ਜਾ ਕੇ ਮਹਿਰਾਜ ਬੈਠੇ ਆ, ਇੱਥੋਂ ਅਸੀਂ ਜਾਵਾਂਗੇ ਨਹੀਂ, ਇੱਥੇ ਹੀ ਡੀਕ ਰਹੇ ਹਾਂ, ਆ ਜਾਓ। ਆਖੋ ਸਤਨਾਮ। ਆ ਜਾਓ ਤੇ ਇਤਿਹਾਸ ਪੜ੍ਹੋ ਪਿਆਰਿਓ। ਛੇਵੇਂ ਪਾਤਸ਼ਾਹ ਨੇ ਚਾਰ ਜੰਗ ਕੀਤੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗ ਕੀਤੇ ਨੇ, ਇੱਕ ਥਾਂ ਦੇ ਉੱਤੇ ਵੀ ਚੜ੍ਹਾਈ ਕਰਕੇ ਆਪ ਨਹੀਂ ਗਏ, ਇੱਕ ਵਾਰੀ ਵੀ ਖੁਦ ਨਹੀਂ ਚੜ੍ਹਾਈ ਕੀਤੀ, ਆਪ ਨਹੀਂ ਗਏ ਲੜਨ ਵਾਸਤੇ, ਚੜ੍ਹ ਚੜ੍ਹ ਕੇ ਆਉਂਦੇ ਸੀ ਸਾਰੇ, ਗਏ ਕਿਤੇ ਹੈ ਨਹੀਂ, ਖੁਦ ਹੱਲਾ ਬੋਲਿਆ ਨਹੀਂ, ਜਿਹੜਾ ਚੜ੍ਹ ਕੇ ਆਇਆ ਉਹਨੂੰ ਜਾਣ ਨਹੀਂ ਦਿੱਤਾ। ਆਖੋ ਸਤਨਾਮ। ਜਿਹੜਾ ਚੜ੍ਹ ਕੇ ਆ ਗਿਆ ਉਹਨੂੰ ਨਹੀਂ ਜਾਣ ਦਿੱਤਾ, ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਜਾ ਕਹਿ ਦੇ ਲਾਲਾ ਬੇਗ ਨੂੰ ਇੱਥੇ ਹੀ ਬੈਠੇ ਆ, ਤੇਰੀ ਉਡੀਕ ਕਰ ਰਹੇ ਆ, ਤੇ ਆ ਜਾ। ਜਦੋਂ ਏਦਾਂ ਜਵਾਬ ਮਿਲਿਆ ਨਾ, ਬੜਾ ਭਰਵਾਂ ਹੁੰਗਾਰਾ ਮਿਲਿਆ ਵੀ ਆ ਜਾਓ। ਲਾਲਾ ਬੇਗ ਕਹਿੰਦਾ ਵੀ ਨਾ ਸਮਾਨ ਦਿੱਤਾ, ਨਾ ਬਿਧੀ ਚੰਦ ਨੂੰ ਦਿੱਤਾ, ਨਾ ਘੋੜੇ ਦਿੱਤੇ, ਤੇ ਕਹਿੰਦੇ ਨੇ ਆ ਜਾਓ। ਇੰਨੀਆਂ ਕਿੰਨੀਆਂ ਕੁ ਫੌਜਾਂ ਨੇ ਉਹਨਾਂ ਕੋਲ, ਇੰਨੀ ਕਿੰਨੀ ਕੁ ਤਾਕਤ। ਨੇੜੇ ਪਹੁੰਚ ਗਿਆ, 35,000 ਫੌਜ ਲੈ ਕੇ ਲਾਲਾ ਬੇਗ ਲਾਹੌਰ ਤੋਂ ਚੱਲਿਆ। ਫੜ ਲਓ ਐਲੀ ਐਲੀ ਦੇ ਨਾਰੇ ਵੱਜਦੇ ਆ ਰਹੇ ਨੇ ਵੀ ਜਾਣ ਨਹੀਂ ਦੇਣਾ ਛੇਵੇਂ ਪਾਤਸ਼ਾਹ ਨੂੰ। ਜਦੋਂ ਆਏ ਨਾ ਨੇੜੇ, ਨੇੜੇ ਪਹੁੰਚ ਗਏ ਮਹਿਰਾਜ ਦੇ, ਤੇ ਲਾਲਾ ਬੇਗ ਨੇ ਇੱਕ ਸੂਈਆ ਭੇਜਿਆ, ਕਹਿੰਦੇ ਭੇਸ ਬਦਲਾ ਕੇ ਜਾ ਤੇ ਖਬਰ ਲੈ ਕੇ ਆ। ਇੱਕ ਤੇ ਵੇਖ ਕੇ ਆ ਵੀ ਸੂਰਮੇ ਕਿੰਨੇ ਕੁ ਨੇ, ਤੇ ਦੂਜਾ ਵੇਖ ਕੇ ਆ ਵੀ ਸ਼ਸਤਰ ਕਿੰਨੇ ਕੁ ਨੇ, ਤੇ ਤੀਜਾ ਇਹ ਵੇਖ ਕੇ ਆ ਵੀ ਉਹਨਾਂ ਦੀ ਸਲਾਹ ਕੀ ਹੈ, ਲੜਨਗੇ ਕਿ ਘੋੜੇ ਮੋੜਨਗੇ। ਆਖੋ ਸਤਨਾਮ। ਕਿ ਸਾਡੇ ਘੋੜੇ ਪਹਿਲਾਂ ਹੀ ਮੋੜ ਦੇਣਗੇ ਵੀ ਆਹ ਲੈ ਜਾਓ, ਪਿਰੀ ਚੰਦ ਨੂੰ ਸਾਡੇ ਹਵਾਲੇ ਕਰਨਗੇ, ਜਾਂ ਇਹ ਤਿੰਨੇ ਚੀਜ਼ਾਂ ਵੇਖ ਕੇ ਆ। ਇਹ ਨੀਤੀ ਹੈ, ਚਾਣਕਿਆ ਨੀਤੀ ਵਿੱਚ ਲਿਖਿਆ ਹੈ। ਫਿਰ ਜਿੱਤ ਹੋ ਜਾਂਦੀ ਹੈ, ਜੇ ਭੇਦ ਨਾ ਹੋਵੇ ਫਿਰ ਨਹੀਂ ਗੱਲ ਬਣਦੀ। ਸਤਸੰਗਤ ਜੀ, ਬੜੀਆਂ ਸੰਸਥਾਵਾਂ ਚੜ੍ਹਦੀ ਕਲਾ ਚ ਰਹੀਆਂ ਨੇ ਤੇ ਕਈ ਬਰਬਾਦ ਵੀ ਹੋਈਆਂ ਨੇ, ਬਸ ਭੇਤੀ ਖਰਾਬ ਕਰ ਗਏ। ਆਖੋ ਸਤਨਾਮ। ਕਹਿੰਦੇ ਨੇ ਨਾ ਘਰ ਦਾ ਭੇਤੀ ਲੰਕਾ ਢਾਹ, ਭੇਤੀ ਜਿਹੜੇ ਉਹ ਜੜ੍ਹਾਂ ਵੱਢੀ ਜਾਂਦੇ ਵਿੱਚ ਹੀ। ਧਿਆਨ ਦੇਣਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਮਹਾਰਾਜ ਇਹ ਸੂਈਆ ਚਲੇ ਗਿਆ, ਇਹਨੇ ਬਾਣਾ ਪਾ ਲਿਆ ਗੁਰਸਿੱਖਾਂ ਵਾਲਾ, ਭੇਸ ਉਹਨਾਂ ਵਾਲਾ ਬਣਾ ਲਿਆ, ਕੱਪੜੇ ਉਹਨਾਂ ਵਾਲੇ ਪਾ ਲਏ, ਮਾਲਾ ਵੀ ਫੜ ਲਈ ਹੱਥ 'ਚ, ਚੱਲ ਪਿਆ। ਜਦੋਂ ਛੇਵੇਂ ਪਾਤਸ਼ਾਹ ਦੀ ਸੰਗਤਾਂ ਦੇ ਵਿੱਚ ਜਦੋਂ ਇਹ ਵਿਚਰਦਾ ਨਾ, ਉਵੇਂ ਹੀ ਸਿਮਰਨ ਕਰੇ, ਉਵੇਂ ਹੀ ਬੈਠੇ, ਉਵੇਂ ਹੀ ਤੁਰਦਾ ਫਿਰਦਾ, ਸਵੇਰੇ ਉੱਠ ਕੇ ਸਾਰੇ ਜਾਪ ਕਰਦੇ ਨੇ ਇਹ ਵੀ ਕਰਦਾ, ਸਾਰੇ ਕਥਾ ਸੁਣਦੇ ਨੇ ਇਹ ਵੀ ਸੁਣਦਾ, ਪਰ ਕਮਾਈ ਵਾਲੇ ਗੁਰਸਿੱਖ ਸੀ ਉਹਨਾਂ ਨੇ ਪਛਾਣ ਲਿਆ, ਕਹਿੰਦੇ ਨਕਲੀ ਹੈ। ਆਖੋ ਸਤਨਾਮ। ਇਹ ਅਸਲੀ ਨਹੀਂ, ਇਹ ਨਕਲੀ ਹੈ। ਕਿਉਂ? ਕੱਲ ਵੀ ਅਰਜ਼ ਕੀਤੀ ਸੀ ਭਗਤਾਂ ਤੇ ਸੰਸਾਰੀਆਂ, ਜੋੜ ਕਦੇ ਨਾ ਆਇਆ, ਭਗਤਾਂ ਦਾ ਤੇ ਸੰਸਾਰ ਦਿਆਂ ਬੰਦਿਆਂ ਦਾ ਕਦੇ ਜੋੜ ਨਹੀਂ ਆ ਸਕਦਾ, ਫਰਕ ਰਹਿੰਦਾ, ਹਮੇਸ਼ਾ ਫਰਕ ਰਹੇਗਾ। ਗੁਰਮੁਖਾਂ ਦਾ ਤੇ ਮਨਮੁਖਾਂ ਦਾ ਮੇਲ ਕਿੱਥੇ ਆ? ਮਨਮੁਖ ਨੇ ਗੱਡੀ 'ਚ ਬਹਿ ਕੇ ਕਹਿਣਾ ਟੇਪ ਲਾਓ, ਆ ਫਲਾਣੇ ਦੀ ਨਵੀਂ ਕੈਸਟ ਆਈ ਆ ਉਹ ਸੁਣੋ ਖਾਂਜਰਾ, ਤੇ ਗੁਰਮਨ ਨੇ ਕਹਿਣਾ ਨਹੀਂ। ਕਿਉਂ ਬਈ? 3 ਘੰਟੇ ਦਾ ਸਫ਼ਰ ਆ, 3 ਘੰਟਿਆਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ 25 ਪਾਠ ਚੋਪੀ ਸਾਹਿਬ ਦੇ ਹੋ ਜਾਣਗੇ, ਸਮੇਂ ਨੂੰ ਸਫਲ ਕਰੋ। ਆਖੋ ਸਤਨਾਮ। ਫਰਕ ਆ ਨਾ।
ਸਤਿ ਸ੍ਰੀ ਅਕਾਲ।
ਸਮੇਂ ਨੂੰ ਲੇਖੇ ਚ ਲਾਓ ਬਈ, ਤੇ ਫਰਕ ਰਹਿੰਦਾ ਹਮੇਸ਼ਾ। ਉਹ ਜਦੋਂ ਵਿੱਚ ਤੁਰਦਾ ਹੈ, ਵਿੱਚ ਵਿਚਰਦਾ ਹੈ, ਕੱਪੜੇ ਭਾਵੇਂ ਉਹਦੇ ਪਾਏ ਨੇ ਗੁਰਮੁਖਾਂ ਵਾਲੇ, ਪਰ ਗੁਰਮੁਖ ਤੇ ਨਹੀਂ। ਹੁਣ ਬਗਲਾ ਚਿੱਟਾ ਤੇ ਬੜਾ ਸੋਹਣਾ ਨਹੀਂ ਲੱਗਦਾ, ਦਾਸ ਨੇ ਬੜੀ ਵਾਰੀ ਸਟੇਜ ਤੋਂ ਅਰਜ਼ ਕੀਤੀ ਆ। ਕਈ ਪ੍ਰੇਮੀ ਇਸ ਗੱਲ ਨੂੰ ਬੜਾ ਫਿਕਰ ਕਰਦੇ ਆ, ਅਸੀਂ ਬੜੇ ਕੋਝੇ ਆ, ਮੈਂ ਕਿਉਂ ਨਹੀਂ ਇੰਨਾ ਸੋਹਣਾ, ਮੇਰਾ ਰੰਗ ਰੱਬ ਨੇ ਕਾਲਾ ਕਿਉਂ ਬਣਾ ਦਿੱਤਾ, ਮੈਂ ਕਾਲਾ ਹੀ ਕਿਉਂ ਆ। ਤੇ ਇਹ ਗੱਲ ਧਿਆਨ ਵਿੱਚ ਰੱਖੋ ਸਦਾ ਸਤ ਸੰਗਤ ਜੀ, ਕੋਇਲ ਕਾਲੀ ਹੁੰਦੀ ਆ ਉਦੋਂ ਕਾਲਾ ਤੇ ਨਹੀਂ ਨਾ ਕੁਛ, ਕੋਇਲ ਹੁੰਦੀ ਆ ਕਾਲੀ। ਤੇ ਦੁਨੀਆਂ ਚ ਕੋਈ ਏਦਾਂ ਦਾ ਬੰਦਾ ਨਹੀਂ ਜਿਹਨੂੰ ਕੋਇਲ ਬੋਲਦੀ ਸੋਹਣੀ ਨਾ ਲੱਗੇ, ਕੋਇਲ ਜਿੰਨਾ ਕਾਲਾ ਕੋਈ ਨਹੀਂ, ਪਰ ਉਹਦੇ ਗੁਣ ਕਰਕੇ ਉਹ ਕਾਲੀ ਵੀ ਕਾਲੀ ਨਹੀਂ ਲੱਗਦੀ। ਤੇ ਬਗਲੇ ਵਰਗਾ ਚਿੱਟਾ ਕੋਈ ਨਹੀਂ, ਔਗਣ ਐਡਾ ਭੈੜਾ, ਕਦੇ ਆਪਾਂ ਆਖਿਆ ਵੀ ਇਹਨੂੰ ਪਿੰਜਰੇ ਚ ਪਾ ਕੇ ਨਾ ਆਪਾਂ ਘਰ ਰੱਖਣਾ, ਸੋਹਣਾ ਬੜਾ। ਖੇਤਾਂ ਚੋਂ ਬਗਲੇ ਆਮ ਮਿਲ ਜਾਂਦੇ, ਵਾਧੂ ਫਿਰਦੇ ਨੇ ਇੱਥੇ, ਤੇ ਕਦੇ ਆਖਿਆ ਵੀ ਬਗਲੇ ਨੂੰ ਆਪਾਂ ਪਿੰਜਰੇ ਚ ਪਾ ਕੇ ਨਾ ਆਪਾਂ ਘਰ ਦੇ ਬੂਹੇ ਅੱਗੇ ਟੰਗੋ, ਵੇਖੋ ਖਾ ਕਿੱਡਾ ਸੋਹਣਾ ਚਿੱਟਾ, ਕਦੇ ਨਹੀਂ ਰੱਖਿਆ। ਉਹ ਚਿੱਟਾ ਹੈ, ਉਹਦਾ ਰੰਗ ਚਿੱਟਾ ਵੀ ਚਿੱਟਾ ਨਹੀਂ ਲੱਗਦਾ, ਔਗਣ ਮਾਰ ਗਿਆ। ਤੇ ਦੂਜੇ ਪਾਸੇ ਸਾਧ ਸੰਗਤ ਜੀ, ਕੋਇਲ ਹੈ ਕਾਲੀ, ਉਹ ਕਾਲੀ ਵੀ ਕਾਲੀ ਨਹੀਂ ਲੱਗਦੀ, ਕਿਉਂਕਿ ਉਹਨੂੰ ਗੁਣ ਤਾਰ ਗਿਆ।
ਸਤਨਾਮ।
ਇੱਥੋਂ ਇਹ ਗੱਲ ਸਮਝ ਲੈਣੀ ਚਾਹੀਦੀ ਆ ਪਿਆਰਿਓ, ਸਤਿਕਾਰ ਮਾਨ ਆਦਰ ਕਿਸੇ ਦੇ ਦਿਲਾਂ ਤੇ ਬੰਦਾ ਰਾਜ ਉਹ ਕਰ ਸਕਦਾ ਜਿਹਦੇ ਕੋਲ ਗੁਣ ਹੋਵੇ, ਰੰਗ ਨਾਲ, ਪਹਿਰਾਵੇ ਨਾਲ, ਇਹਨਾਂ ਗੱਲਾਂ ਨਾਲ ਨਹੀਂ ਗੱਲ ਬਣਦੀ। ਆਪਣੇ ਅੰਦਰ ਪੈਦਾ ਕਰੋ ਕੁਛ, ਜੇ ਚਾਹੁੰਦੇ ਹਾਂ ਵੀ ਅਸੀਂ ਵੀ ਚੰਗੇ ਲੱਗੀਏ ਦੁਨੀਆਂ ਨੂੰ, ਸੋਹਣੇ ਲੱਗੀਏ, ਤੇ ਉਹ ਤੇ ਕਾਲੇ ਵੀ ਕਾਲੇ ਨਹੀਂ ਲੱਗਦੇ ਜਿਨ੍ਹਾਂ ਦੇ ਮਨ ਚਿੱਟੇ ਨੇ, ਜਿਨ੍ਹਾਂ ਦੇ ਮਨ ਸਫੈਦ ਨੇ। ਤੇ ਤੇ ਫਿਕਰ ਹੀ ਨਹੀਂ ਕਰਨਾ ਚਾਹੀਦਾ ਵੀ ਮੇਰੀ ਚਮੜੀ ਕਿੱਦਾਂ ਦੀ ਹੈ, ਗੁਣ ਪੈਦਾ ਕਰ ਲਓ, ਚੜ੍ਹਦੀ ਕਲਾ ਵਾਲਾ ਜੀਵਨ ਹੋਏਗਾ। ਭਾਵੇਂ ਜਿੰਨੇ ਮਰਜ਼ੀ ਕਾਲੇ ਹੋਈਏ, ਫਿਰ ਵੀ ਦੁਨੀਆਂ ਨੂੰ ਸੋਹਣੇ ਲੱਗਾਂਗੇ। ਤੇ ਮਹਾਰਾਜ ਕਿਰਪਾ ਕਰ ਦੇਣ, ਜੇ ਕਿਤੇ ਚਮੜੀ ਵੀ ਚਿੱਟੀ ਹੋਵੇ, ਰੰਗ ਵੀ ਚਿੱਟਾ ਹੋਵੇ, ਮਨ ਵੀ ਚਿੱਟਾ ਹੋਵੇ, ਗੱਲ ਫਿਰ ਬਣਦੀ ਹੈ। ਖੁਸ਼ ਸਤਨਾਮ। ਨਹੀਂ ਤੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਹਾਂ ਮਨ ਹੋ ਕੁਸੁੱਧਾ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਰੇ
ਤਨਾੜੀਆਂ,
ਤਨਾੜੀਆਂ ਜੋ ਸੇਵਾ ਦਰ ਖੜੀਆਂ। ਉਹ ਹੁਣ ਵਿੱਚ ਤੁਰਿਆ ਫਿਰਦਾ, ਕਈ ਪਛਾਣਦੇ ਨੇ, ਓਏ ਨਾ ਘਰ ਹੰਸਾਂ ਦੀ ਰੀਸ ਬਗਲੇ ਆ ਡੁੱਬ ਜਾਏਗਾ,
ਕਾਲੀ ਹੰਸਾ ਦੀ ਰੀਸ ਬਦਲਿਆ ਡੁੱਬ।